बुद्धियो वाट न करई मामला जाने मेहमान मूल जान गल्ला करे हान लाए हान वाट न करई मामला जाने मेहमान मूल जान गल्ला करे हान लाए हान लब ना चलई सच रह सो विष्ट परवान सर संधे आगा सुको क्यों पहुंचे बाण अगे वो अगम है वाहे दड़ जान अगे वो अगम है वाहे दड़ जान वाहिगुरु जी का खालसा वाहिगुरु जी की फतेह। सतगुरु गरीब नवाज पातशाह श्री गुरु ग्रंथ साहिब जी की पावन पवित्र हजूरी विच सुभायमान गुरु रूप साध संगत जीओ आप जी ने चलती हुई लड़ी वार गुरमत विचार विचों इस श्लोक दियां कुछ पंक्तियां सरवण कीतियां हन। इस श्लोक विच धन गुरु अंगद देव सचे पातशाह जी ने एक परवान गुरमुख की व्याख्या की है। उसका जीवन किस प्रकार का है कल दे दीवान विच ए विचारिया गया सी कि वह सब तो पहला अपने आपे की परख करता है और आपा परखण तो बाद पारखू बन जाता है। जदों उन्हें आपे आप नूं परख लिया तां दूजियां नूं परखना उहदे वास्ते फिर सुखाला है। रोग ते दारू वो दोवें बुझ लैंदा है कि केड़ी चीज दे कारण मनुख नूं दुख है और वो दुख रोग किन्ने प्रकार दा है। कल शाम दे दीवान अंदर गुरु ग्रंथ साहिब जी दी बाणी विच आए सत रोगां दा जिक्र कीता गया है जो मनुख नूं रोगी रखदे ने। अज दा जो वचन है कि गुरमुख दी एक ए निशानी है कि वो वाट ना करई मामला जाने मेहमान। वाट कहिंदे ने रस्ते नूं, मामला दे इत्थे अर्थ होणगे झगड़ा। मेहमान दा भाव है परौना। जिवें एक परौना एक मेहमान एक दो दिनां वास्ते किते जांदा है उत्थे ओह बहुते झगड़िआं विच डूंघा नहीं जांदा क्योंकि उन्हूं पता है इत्थे एक दिन दो दिन हद चार दिन निकलणगे। मैं इन्हां घरदिआं झगड़िआं विच पै के क्यों अपना ਸਮਾਂ ਗਵਾਵਾਂ, ਉਹ ਰਹਿੰਦਾ ਜ਼ਰੂਰ ਹੈ, ਉੱਥੇ ਖਾਂਦਾ ਪੀਂਦਾ ਵੀ ਹੈ, ਆਰਾਮ ਵੀ ਕਰਦਾ, ਗੱਲਬਾਤ ਵੀ ਕਰਦਾ, ਸਭ ਕੁਝ ਕਰਦਾ, ਪਰ ਕਿਸੇ ਮਾਮਲੇ ਵਿੱਚ, ਕਿਸੇ ਝਗੜੇ ਵਿੱਚ ਬਹੁਤਾ ਡੂੰਘਾ ਹਿੱਸਾ ਨਹੀਂ ਲੈਂਦਾ, ਕਿਉਂਕਿ ਉਹਨੂੰ ਪਤਾ ਹੈ ਕੱਲ ਪਰਸੋਂ ਇੱਥੋਂ ਚਲੇ ਜਾਣਾ, ਕੀ ਜ਼ਰੂਰਤ ਹੈ ਇਹਨਾਂ ਮਾਮਲਿਆਂ ਵਿੱਚ ਡੂੰਘਾਈ ਵਿੱਚ ਜਾਣ ਦੀ। ਇਹਨੂੰ ਕਹਿੰਦੇ ਨੇ ਮਹਿਮਾਨ ਬਿਰਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਜਿਉਂ ਜਿਉਂ ਅਸੀਂ ਸ਼ਬਦ ਦੇ ਨੇੜੇ ਹੁੰਦੇ ਜਾਵਾਂਗੇ, ਨਾਮ ਦੇ ਨੇੜੇ ਜਾਵਾਂਗੇ, ਤਾਂ ਉਹਨੇ ਅੰਦਰ ਨੂੰ ਸੁਭਾਅ ਨੂੰ ਬਦਲਣਾ ਹੈ। ਸੁਭਾਅ ਵਿੱਚ ਕੀ ਫਰਕ ਪਏਗਾ? ਐਸਾ ਮਨੁੱਖ ਜਿਹਦੇ ਮਨ ਵਿੱਚ ਨਾਮ ਦੀ ਤਸੀਰ ਵਸ ਗਈ, ਉਹ ਦੁਨੀਆਂ ਵਿੱਚ ਬਹੁਤੀ ਗੰਭੀਰਤਾ ਨਾਲ ਨਹੀਂ ਰਹਿੰਦਾ, ਦੁਨੀਆਂ ਦੇ ਕੰਮਾਂ ਵਿੱਚ ਬਹੁਤਾ ਸੀਰੀਅਸ ਨਹੀਂ ਹੁੰਦਾ, ਕਰਦਾ ਜ਼ਰੂਰ ਹੈ, ਉੱਪਰ ਉੱਪਰ ਕਰਦਾ ਹੈ, ਡੂੰਘਾ ਨਹੀਂ ਜਾਂਦਾ, ਡੁੱਬਦਾ ਨਹੀਂ ਉਹਦੇ ਵਿੱਚ, ਕਿਉਂਕਿ ਇਹਦੇ ਵਿੱਚ ਜਿੰਨੀ ਡੂੰਘਾਈ ਵੱਧਦੀ ਇਸ ਸੰਸਾਰ ਵਿੱਚ, ਓਨੀ ਮਿਕਦਾਰ ਵਿੱਚ, ਓਨੀ ਮਾਤਰਾ ਵਿੱਚ ਚਿੰਤਾ ਵੱਧਦੀ ਹੈ। ਪਦਾਰਥ ਦੇ ਉੱਪਰ ਉੱਪਰ ਰਹਿਣਾ, ਵਰਤੋਂ ਕਰਨੀ ਹਰ ਇੱਕ ਕੰਮ ਦੇ ਵਿੱਚ, ਜਿਹਨੂੰ ਗੁਰੂ ਸਾਹਿਬ ਨੇ ਕਿਹਾ, ਪਰ ਇਹ ਆਪਣੇ ਆਪ ਨਹੀਂ ਹੋਵੇਗਾ। ਜਦੋਂ ਅੰਦਰ ਨਾਮ ਦੀ ਸੁਗੰਧੀ ਤਸੀਰ ਬਾਣੀ ਦੀ ਵਸੇਗੀ, ਤੇ ਸੁਭਾਵ ਦੇ ਵਿੱਚ ਹੰਸ ਬਿਰਤੀ ਆਏਗੀ। ਹੰਸ ਬਿਰਤੀ ਦਾ ਭਾਵ ਕੀ ਹੈ? ਨਿਰਲੇਪ ਰਹਿਣਾ ਸੰਸਾਰ ਦੇ ਵਿੱਚ, ਜਿਹੜਾ ਕੰਮ ਕਰਨਾ ਉਸ ਕੰਮ ਦੇ ਵਿੱਚ ਬਹੁਤੇ ਗੰਭੀਰ ਨਹੀਂ, ਡੂੰਘੇ ਨਹੀਂ, ਲਗਾਵ ਬਹੁਤਾ ਡੂੰਘਾ ਨਹੀਂ ਹੈ। ਕੰਮ ਜ਼ਰੂਰ ਕਰਨਾ, ਕਰਮ ਤਾਂ ਕਰਨੇ ਪਏਗਾ ਜਿਹੜਾ ਸਰੀਰ ਧਾਰੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਸੇ ਕੰਮ ਤੋਂ ਰੋਕਿਆ ਨਹੀਂ, ਕਰਮ ਤੋਂ ਨਹੀਂ ਰੋਕਿਆ। ਕਰਮ ਤਾਂ ਕਰਨ ਲਈ ਕਿਹਾ ਹੈ, ਕਿਰਤ ਕਰਨ ਲਈ ਕਿਹਾ, ਕੰਮ ਕਰਨ ਲਈ, ਪਰ ਉਸ ਕਿਰਤ ਦੇ ਅੰਦਰ ਡੂੰਘਾਈ ਦਾ ਵੱਧ ਜਾਣਾ ਬੰਦੇ ਦੇ ਜੀਵਨ ਵਿੱਚ ਦੁੱਖ ਦੀ ਸ਼ੁਰੂਆਤ ਹੈ। ਉਹਦੇ ਤੋਂ ਅੱਗੇ ਫਿਰ ਉਹ ਹੋਰ ਫਸਦਾ ਜਾਂਦਾ, ਹੋਰ ਵੱਧਦਾ ਜਾਂਦਾ, ਹੋਰ ਵਲੇਟਿਆ ਜਾਂਦਾ। ਤਾਂ ਇਸ ਨੂੰ ਕਹਿੰਦੇ ਨਿਰਲੇਪ ਰਹਿਣਾ। ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਨੇ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਉਹ ਦੁਖੀ ਕਿਉਂ ਨਹੀਂ ਹੁੰਦਾ? ਉਹ ਦੁਖੀ ਤਾਂ ਨਹੀਂ ਹੁੰਦਾ ਕਿ ਉਹ ਸੰਸਾਰ ਦੇ ਕਿਸੇ ਮਾਮਲੇ ਵਿੱਚ ਬਹੁਤੀ ਗੰਭੀਰਤਾ ਵਿੱਚ ਨਹੀਂ ਜਾਂਦਾ। ਜਿਵੇਂ ਹੁੰਦਾ ਹੈ, ਉਹ ਜਿਸ ਕੰਮ ਨੂੰ ਕਰਦਾ ਉਹਦੇ ਰਿਜ਼ਲਟ ਨਾਲ ਚੰਬੜਦਾ ਨਹੀਂ, ਵੀ ਇਹਦਾ ਰਿਜ਼ਲਟ ਕੀ ਆਵੇਗਾ, ਕੰਮ ਜ਼ਰੂਰ ਕਰਦਾ ਹੈ। ਇਸ ਕਰਕੇ ਉਹ ਬਹੁਤਾ ਡੂੰਘਾ ਜਦੋਂ ਨਹੀਂ ਜੁੜਦਾ, ਇਹ ਸੰਸਾਰ ਤਾਂ ਸਥਿਰ ਹੈ ਹੀ ਨਹੀਂ, ਇਹ ਤਾਂ ਵੱਧਦਾ ਘਟਦਾ ਰਹਿੰਦਾ ਹੈ, ਇਹਦਾ ਨਿਯਮ ਹੀ ਇਹ ਹੈ। ਇਹ ਸੰਸਾਰ ਜਿਹੜਾ ਹੈ, ਇਹ ਮਿੱਠਾ ਹੀ ਤਾਂ ਲੱਗਦਾ ਕਿ ਤਬਦੀਲੀ ਹੈ। ਜੇ ਇੱਕੋ ਜਿਹਾ ਹੋ ਜਾਏ ਤੇ ਇਹਦੇ ਵਿੱਚ ਮਿਠਾਸ ਹੀ ਖਤਮ ਹੋ ਜਾਏ। ਜੇ ਦਿਨ ਹੈ ਤਾਂ ਸੂਰਜ ਚੱਲ ਰਿਹਾ, ਸਵੇਰ ਸੀ, ਜੇ ਸਦਾ ਸਵੇਰ ਰਵੇ ਫਿਰ ਕੀ ਬਣੇਗਾ? ਸਵੇਰ ਫਿੱਕੀ ਪੈ ਜਾਏਗੀ, ਸਵੇਰ ਤੋਂ ਆਦਮੀ ਅੱਕ ਜਾਏਗਾ। ਤਾਂ ਕੁਦਰਤ ਨੇ ਇਹਨੂੰ ਪਰਿਵਰਤਨ ਵਿੱਚ ਬਦਲਿਆ, ਬਦਲਦਾ ਜਾਏਗਾ। ਸਵੇਰ ਤੋਂ ਦੁਪਹਿਰ ਹੋਵੇਗੀ, ਫਿਰ ਦੁਪਹਿਰ ਥੋੜੀ ਜਿਹੀ ਬੰਦੇ ਦੇ ਮਨ ਨੂੰ ਪ੍ਰਭਾਵਿਤ ਕਰੇਗੀ, ਫਿਰ ਸ਼ਾਮ ਪਏਗੀ, ਫਿਰ ਰਾਤ ਦਾ ਪਹਿਲਾ ਪੈਰ, ਫਿਰ ਸਵੇਰ। ਇਹ ਸਭ ਕੁਝ ਕੀ ਹੈ? ਬਦਲਦਾ ਜਾ ਰਿਹਾ। ਕਦੀ ਭੁੱਖ ਹੈ, ਕਦੀ ਰਜੇਵਾਂ ਹੈ, ਕਦੀ ਜਾਗ ਹੈ, ਕਦੀ ਨੀਂਦ ਹੈ, ਕਦੀ ਤੰਦਰੁਸਤੀ ਹੈ, ਕਦੀ ਬਿਮਾਰੀ ਹੈ, ਕਦੀ ਸ਼ਾਂਤੀ ਹੈ, ਕਦੀ ਥੋੜਾ ਜਿਹਾ ਤਣਾਅ ਆਉਂਦਾ। ਇਹ ਕੁਦਰਤ ਦੇ ਨਿਯਮ ਨੇ ਕਿ ਇਸ ਸੰਸਾਰ ਦੇ ਵਿੱਚ ਕੋਈ ਚੀਜ਼ ਵੀ ਇੱਕ ਸਾਰ ਲਗਾਤਾਰ ਨਹੀਂ ਰਹਿੰਦੀ, ਬਦਲਦੀ ਹੈ। ਤਾਂ ਇਹ ਕੁਦਰਤੀ ਤੌਰ ਤੇ ਹੈ ਕਿ ਜਿਹੜੀ ਬਦਲਦੀ ਹੋਈ ਚੀਜ਼ ਹੈ, ਉਸ ਸਾਰੀ ਦੇ ਪਿੱਛੇ ਇੱਕ ਨਾ ਬਦਲਣ ਵਾਲੀ ਚੀਜ਼, ਜਿਹੜੀ ਉਹਨੂੰ ਸਾਰੇ ਨੂੰ ਕੰਟਰੋਲ ਕਰ ਰਹੀ, ਚਲਾ ਰਹੀ ਹੈ ਅੰਦਰ, ਉਹ ਸਾਡਾ ਆਪਣਾ ਆਪ ਹੈ। ਤੇ ਬਦਲਣ ਵਾਲੀਆਂ ਚੀਜ਼ਾਂ ਦੇ ਨਾਲ ਜਦੋਂ ਮਨ ਡੂੰਘਾ ਜੁੜ ਜਾਏਗਾ, ਜਦੋਂ ਉਹ ਘਟਣ ਵਧਣਗੀਆਂ, ਉਦੋਂ ਮਨ ਵੀ ਘਟੇ ਵਧੇਗਾ। ਉਹਦੇ ਵਿੱਚ ਵੀ ਉਸ ਤਰ੍ਹਾਂ ਹੀ ਘਾਟਾ ਵਾਧਾ, ਦੁੱਖ ਸੁੱਖ ਆਦਮੀ ਮਹਿਸੂਸ ਕਰੇਗਾ। ਤਾਂ ਗੁਰੂ ਸਾਹਿਬ ਨੇ ਦੁੱਖ ਤੋਂ ਬਚਣ ਦਾ ਤਰੀਕਾ ਕੀ ਦੱਸਿਆ? ਦੁੱਖ ਤੋਂ ਬਚਣ ਦਾ ਤਰੀਕਾ ਹੈ ਕਿ ਸੰਸਾਰ ਦੀਆਂ ਚੀਜ਼ਾਂ ਦੇ ਨਾਲ ਸਨੇਹ ਬਹੁਤਾ ਡੂੰਘਾ ਨਹੀਂ ਕਰਨਾ, ਨਿਰਲੇਪ ਰਹਿਣਾ ਉਹਨਾਂ ਦੇ ਕੋਲ, ਕਿਉਂਕਿ ਉਹਨਾਂ ਨੇ ਘਟਣਾ ਵਧਣਾ ਜ਼ਰੂਰ ਹੈ, ਹਰ ਇੱਕ ਚੀਜ਼ ਘੱਟ ਵੱਧ ਰਹੀ ਹੈ, ਸਰੀਰ ਵੀ ਵੱਧਦਾ ਹੈ, ਸਰੀਰ ਘੱਟਦਾ ਵੀ ਹੈ, ਨਜ਼ਰ ਵੀ ਘੱਟਦੀ ਹੈ, ਸੁਣਨ ਦੀ ਸ਼ਕਤੀ ਵੀ ਘੱਟ ਰਹੀ ਹੈ, ਸਰੀਰ ਦੀ ਤਾਕਤ ਵੀ ਘੱਟਦੀ ਜਾ ਰਹੀ ਹੈ, ਤਾਂ ਇਹਨੂੰ ਹੋਣ ਦੇਣਾ ਇਸੇ ਤਰ੍ਹਾਂ, ਇਸੇ ਤਰ੍ਹਾਂ ਬਦਲਦਾ ਰਹੇਗਾ। ਤਾਂ ਬਦਲਦੀ ਹੋਈ ਚੀਜ਼ ਨਾਲ ਜਦੋਂ ਅਸੀਂ ਚੰਬੜਦੇ ਹਾਂ ਤਾਂ ਉਦੋਂ ਮਨ ਨਿਰਲੇਪ ਨਹੀਂ ਰਹਿੰਦਾ, ਉਹਦੇ ਨਾਲ ਜੁੜ ਜਾਂਦਾ। ਇਹਨੂੰ ਕਹਿੰਦੇ ਨੇ ਧੰਨ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ ਗੋਬਿੰਦ ਭਜਨ ਬਿਨ ਹੜ ਕਾ ਜਲ। ਇਹਨੂੰ ਛਲ ਕਹਿੰਦੇ ਨੇ, ਛਲੇਵਾ ਭਰਮ, ਜਿਵੇਂ ਕਿਸੇ ਚੀਜ਼ ਦੇ ਵਿੱਚ ਭੁਲੇਖਾ ਪਾਇਆ ਜਾਏ, ਉਹਦੇ ਉੱਤੇ ਕੱਪੜਾ ਹੋਰ ਦੇ ਦਿੱਤਾ ਜਾਏ, ਵਿੱਚ ਹੋਰ ਕੁਝ ਹੋਵੇ, ਇਹਨੂੰ ਕਹਿੰਦੇ ਛਲ ਕਰਨਾ, ਕਪਟ ਕਰ ਲੈਣਾ, ਧੋਖਾ ਦੇ ਦੇਣਾ। ਜੋ ਕੁਝ ਦਿਸਦਾ ਪਿਆ ਸਾਰਾ ਛਲ ਹੈ, ਛਲਣ ਵਾਲਾ, ਯਾਨੀ ਕਿ ਧੋਖਾ ਦੇਣ ਵਾਲਾ, ਇਸ ਤਰ੍ਹਾਂ ਦਾ ਹੈ ਨਹੀਂ ਜਿਸ ਤਰ੍ਹਾਂ ਦਾ ਦਿਸ ਰਿਹਾ। ਮਾਈ ਮਾਇਆ ਛਲ ਤ੍ਰਿਣ ਕੀ ਅਗਨ, ਤ੍ਰਿਣ ਕਹਿੰਦੇ ਸੁੱਕੇ ਘਾਹ ਨੂੰ, ਇਹਦੀ ਅੱਗ ਇੱਕਦਮ ਮੱਚ ਜਾਂਦੀ ਏ ਤੇ ਫਿਰ ਇੱਕਦਮ ਸ਼ਾਂਤ ਹੋ ਜਾਂਦੀ, ਖਤਮ ਹੋ ਜਾਂਦੀ। ਮੇਘ ਕੀ ਛਾਇਆ, ਬੱਦਲ ਦੀ ਛਾਂ ਬੜੀ ਚੰਗੀ ਲੱਗਦੀ, ਪਰ ਕੀ ਪਤਾ ਇੱਕ ਘੰਟਾ ਹੈ ਕਿ ਦਸ ਮਿੰਟ ਕਿ ਇੱਕ ਮਿੰਟ, ਜਿਨੇ ਬੱਦਲ ਦੀ ਛਾਂ ਨਾਲ ਸਨੇਹ ਪਾ ਲਿਆ ਉਹਦਾ ਜੀਵਨ ਉਨਾ ਚਿਰ ਹੀ ਸੁਖੀ ਰਹੇਗਾ ਜਿੰਨਾ ਚਿਰ ਛਾਂ ਹੈ। ਜਦੋਂ ਛਾਂ ਚਲੀ ਗਈ, ਛਾਂ ਨੇ ਤਾਂ ਜਾਣੇ ਜਾਣੇ, ਇਸੇ ਤਰ੍ਹਾਂ ਰੁੱਖ ਦੀ ਛਾਂ ਦੀ ਗੱਲ ਕੀਤੀ। ਧੰਨ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤੇ ਨੇ, ਬਿਰਖ ਕੀ ਛਾਇਆ ਸਿਓ ਰੰਗ ਲਾਵੈ। ਰੁੱਖ ਦੀ ਛਾਂ ਨੂੰ ਸਦੀਵ ਕਾਲ ਵਾਸਤੇ ਇੱਕ ਥਾਂ ਤੇ ਸਮਝ ਲੈਣਾ ਠੀਕ ਨਹੀਂ, ਉਸ ਕਦੀ ਵੀ ਟਿਕਦੀ ਨਹੀਂ। ਬਿਰਖ ਕੀ ਛਾਇਆ ਸਿਓ ਰੰਗ ਲਾਵੈ, ਉਹ ਬਿਣਸੈ ਉਹ ਮਨ ਪਛਤਾਵੈ, ਜੋ ਦਿਸੈ ਸੋ ਚਾਲਣ ਹਾਰ। ਜਿੰਨਾ ਦਿਸਦਾ ਉਹ ਚੱਲ ਰਿਹਾ, ਕੋਈ ਚੀਜ਼ ਵੱਧਦੀ ਜਾ ਰਹੀ, ਕੋਈ ਘਟਦੀ ਜਾ ਰਹੀ। ਤਾਂ ਜਦੋਂ ਨਾਮ ਅੰਦਰ, ਨਾਮ ਦੀ ਤਸੀਰ ਅੰਦਰ ਵਧੇਗੀ ਤੇ ਆਦਮੀ ਦੇ ਜੀਵਨ ਦੇ ਦੋ ਹਿੱਸੇ ਹੋ ਜਾਣਗੇ, ਦੋ ਭਾਗ ਹੋ ਜਾਣਗੇ। ਨਾਮ ਵੰਡ ਦੇਗਾ ਅੰਦਰ ਦੀ ਜੀਵਨ ਦੀ ਸ਼ਕਤੀ ਨੂੰ, ਸਾਡੇ ਮਨ ਦੀ ਥੋੜੀ ਜਿਹਾ ਹਿੱਸਾ ਜਿਹੜਾ ਉਹ ਪਦਾਰਥ ਵਿੱਚ ਲੱਗਾ ਰਹੇਗਾ, ਬਾਕੀ ਦਾ ਨਾਮ ਵਿੱਚ ਜੁੜਿਆ ਰਹੇਗਾ। ਦੋ ਹਿੱਸੇ ਨੇ, ਵਿਗਿਆਨ ਨੇ ਵੀ ਕਿਹਾ ਮਨ ਦੇ ਦੋ ਹਿੱਸੇ ਨੇ, ਚੇਤਨ ਮਨ ਤੇ ਅਚੇਤਨ। ਚੇਤਨ ਮਨ ਜਿਹੜਾ ਹੈ ਉਹ ਸੰਸਾਰ ਦੇ ਕੰਮ ਕਰੇਗਾ, ਪਰ ਅਚੇਤਨ ਵਿੱਚ ਨਾਮ ਰਹੇਗਾ ਡੂੰਘੇ ਥਾਂ ਤੇ। ਅੰਦਰ ਨਾਮ, ਬਾਹਰ ਸੰਸਾਰ, ਇਹ ਹੈ ਜ਼ਿੰਦਗੀ ਦਾ ਢੰਗ। ਅੰਦਰ ਉਹਦੀ ਤਾਰ ਜੁੜੀ ਰਹੇ ਤੇ ਬਾਹਰਲਾ ਹਿੱਸਾ ਸੰਸਾਰ ਦਾ ਕੰਮ ਕਰੇ, ਪਰ ਇਹ ਸੋਚਣ ਨਾਲ ਨਹੀਂ ਹੁੰਦਾ। ਇਹਦੇ ਵਾਸਤੇ ਨਾਮ ਦਾ ਅਭਿਆਸ, ਗੁਰਬਾਣੀ ਦਾ ਅਭਿਆਸ ਜ਼ਰੂਰੀ ਹੈ। ਜਦੋਂ ਤਸੀਰ ਅੰਦਰ ਚਲੀ ਜਾਏਗੀ ਉਹਨੇ ਆਪਣੇ ਆਪ ਹੀ ਕਰ ਦੇਣੇ ਨੇ ਦੋਵੇਂ ਹਿੱਸੇ, ਕੰਮ ਵੀ ਕਰੀ ਜਾਏਗਾ ਪਰ ਕੰਮ ਦੇ ਨਾਲ ਜੁੜੇਗਾ ਨਹੀਂ, ਨਿਰਲੇਪ ਰਹਿਣਾ ਸ਼ੁਰੂ ਕਰ ਦੇਗਾ। ਜਿਵੇਂ ਮੁਰਗਾਬੀ ਦੇ ਖੰਭ ਪਾਣੀ ਵਿੱਚ ਰਹਿਣ ਤੋਂ ਬਾਅਦ ਵੀ ਵਿੱਚ ਭਿੱਜਦੇ ਨਹੀਂ, ਵਿੱਚ ਰਹਿੰਦੀ ਹੈ, ਨਿਰਲੇਪ ਰਹਿ ਜਾਏਗੀ। ਉਹਦੇ ਖੰਭਾਂ ਨੂੰ ਇੱਕ ਥਿੰਧਾਈ ਹੈ। ਇਸ ਤਰ੍ਹਾਂ ਨਾਮ ਜਿਹੜਾ ਹੈ ਗੁਰਮੁਖ ਦੇ ਮਨ ਵਿੱਚ ਇੱਕ ਥਿੰਧਾਪਣ ਪੈਦਾ ਕਰ ਦਿੰਦਾ, ਉਹਦੇ ਅੰਦਰ ਨਹੀਂ ਜਾਂਦਾ ਸੰਸਾਰ। ਇਹ ਹੈ ਨਾਮ ਦੀ ਬਰਕਤ। ਗੁਰੂ ਹਰਿਰਾਇ ਸਾਹਿਬ, ਕੁਝ ਸਿੱਖਾਂ ਨੇ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਸਤਿਗੁਰੂ ਜੀ, ਇਹ ਸੰਸਾਰ ਦੇ ਵਿੱਚ ਤੁਸੀਂ ਰਹਿਣ ਦੀ ਗੱਲ ਕਰਦੇ ਹੋ, ਗ੍ਰਸਤ ਵਿੱਚ ਰਹਿ ਕੇ ਉਦਾਸ ਰਹਿਣ ਦੀ ਗੱਲ ਕਰ ਰਹੇ ਹੋ, ਇਹ ਜ਼ਰੂਰੀ ਹੈ? ਕਹਿਣ ਲੱਗੇ, ਹਾਂ। ਇੱਕ ਗੱਲ ਮੈਂ ਹੋਰ ਵਿੱਚ ਕਹਾਂ, ਸੋਗ ਵਿੱਚ ਤੇ ਵਿਰਾਗ ਵਿੱਚ ਬੜਾ ਫਰਕ ਹੈ। ਵਿਰਾਗ ਨੂੰ ਸੋਗ ਸਮਝ ਲੈਣਾ ਠੀਕ ਨਹੀਂ, ਸੋਗ ਹੋਰ ਚੀਜ਼ ਹੈ, ਉਦਾਸੀ ਹੋਰ ਚੀਜ਼ ਹੈ, ਵਿਰਾਗ ਹੋਰ ਚੀਜ਼ ਹੈ। ਸੋਗ ਉਦੋਂ ਪੈਦਾ ਹੁੰਦਾ ਹੈ ਜਦੋਂ ਅਸੀਂ ਕਿਸੇ ਚੀਜ਼ ਨੂੰ ਚਾਹੁੰਦੇ ਹਾਂ ਕਿ ਸਾਨੂੰ ਮਿਲ ਜਾਏ ਤੇ ਉਹ ਮਿਲੇ ਨਾ, ਪ੍ਰਾਪਤ ਨਾ ਹੋਵੇ। ਆਦਮੀ ਉਹਦੇ ਵਾਸਤੇ ਜ਼ੋਰ ਲਾਉਂਦਾ ਰਹਿੰਦਾ, ਅੰਦਰੋਂ ਤੜਫਦਾ ਰਹਿੰਦਾ, ਜਦੋਂ ਜ਼ੋਰ ਲਾਉਂਦਾ ਤੇ ਉਸ ਤਰ੍ਹਾਂ ਵਾਪਰਦਾ ਨਹੀਂ, ਮਿਲਦਾ ਨਹੀਂ, ਉਸ ਤਰ੍ਹਾਂ ਹੁੰਦਾ ਨਹੀਂ, ਔਰ ਉਸ ਤਰ੍ਹਾਂ ਹੋਣਾ ਵੀ ਨਹੀਂ ਹੈ, ਇਸ ਤਰ੍ਹਾਂ ਹੁੰਦਾ ਹੀ ਨਹੀਂ ਕਦੇ। ਜਦੋਂ ਅਸੀਂ ਕਿਸੇ ਚੀਜ਼ ਨੂੰ ਬਹੁਤਾ ਚਾਹੁੰਦੇ ਹਾਂ ਔਰ ਉਹ ਮਿਲਦੀ ਨਹੀਂ ਤੇ ਉਹਦਾ ਰਿਜ਼ਲਟ ਹੁੰਦਾ ਹੈ ਸੋਗ। ਸੋਗ ਦੇ ਬਾਅਦ ਆਉਂਦੀ ਹੈ ਚਿੰਤਾ, ਚਿੰਤਾ ਤੋਂ ਬਾਅਦ ਹੁੰਦਾ ਹੈ ਦੁੱਖ ਦੀ ਸ਼ੁਰੂਆਤ, ਫਿਰ ਸਹਿਜੇ ਸਹਿਜੇ ਵੱਧਦਾ ਜਾਂਦਾ। ਤਾਂ ਸਤਿਗੁਰੂ ਨੇ ਕਿਹਾ ਚਾਹਤ ਤੇ ਹੋਏਗੀ ਮਨ ਵਿੱਚ ਵੀ ਇਹ ਹੋ ਜਾਏ, ਇਹ ਹੋ ਜਾਏ, ਇਸ ਤਰ੍ਹਾਂ ਹੋਣਾ ਚਾਹੀਦਾ, ਪਰ ਤੂੰ ਗੁਰੂ ਅੱਗੇ ਅਰਦਾਸ ਕਰਦੇ ਜੇ ਹੋ ਗਿਆ ਤਾਂ ਵੀ ਸਵੀਕਾਰ ਕਰ ਲੈ, ਜੇ ਨਹੀਂ ਹੋਇਆ ਤਾਂ ਵੀ ਸਵੀਕਾਰ ਕਰ। ਜੇ ਤੂੰ ਸੁਖੀ ਹੋਣਾ ਹੈ ਤਾਂ ਜੋ ਕੁਝ ਹੋਇਆ ਜੇ ਹੋ ਗਿਆ ਹੰਕਾਰ ਨਾ ਕਰੀ, ਜੇ ਨਾ ਹੋਇਆ ਤੇ ਹੀਣਤਾ ਨਾ ਕਰੀ। ਦੋਵੇਂ ਚੀਜ਼ਾਂ ਮਾੜੀਆਂ ਨੇ, ਇੱਕ ਹੰਕਾਰ ਹੈ ਨਾ ਕਿ ਪ੍ਰਾਪਤੀ ਹੋ ਗਈ, ਮਿਲ ਗਿਆ ਕੁਝ, ਕਾਮਯਾਬ ਹੋ ਗਏ, ਤੇ ਹੰਕਾਰ ਹੋ ਗਿਆ, ਉਹ ਵੀ ਗਲਤ। ਨਹੀਂ ਮਿਲਿਆ, ਹੀਣਤਾ ਦੀ ਖੱਡ ਵਿੱਚ ਡਿੱਗ ਪਏ। ਜਿੰਨਾ ਹੰਕਾਰ ਮਾੜਾ ਹੈ ਓਨੀ ਹੀਣਤਾ ਮਾੜੀ ਹੈ, ਝੁਰਦੇ ਰਹਿਣਾ। ਛੋਟੀ ਜਿਹੀ ਘਟਨਾ ਵਾਪਰਨੀ, ਇਹ ਕਹਿ ਦੇਣਾ ਭਾਗ ਬਹੁਤ ਮਾੜੇ ਹੋ ਗਏ ਨੇ, ਸਾਡੀ ਕਿਸਮਤ ਮਾੜੀ, ਸਾਡੇ ਭਾਗਾਂ ਵਿੱਚ ਕੁਝ ਨੇ ਲਿਖਿਆ। ਗੁਰੂ ਗੋਬਿੰਦ ਸਿੰਘ ਦੇ ਨਾਲ ਜੁੜਨ ਵਾਲਾ ਆਦਮੀ ਇਹ ਲਫ਼ਜ਼ ਸੋਚ ਵੀ ਨਹੀਂ ਸਕਦਾ ਕਿ ਉਹਦੀ ਕਿਸਮਤ ਮਾੜੀ ਹੈ, ਕਦੀ ਵੀ ਨਹੀਂ। ਉਹਦੀ ਕਿਸਮਤ ਮਾੜੀ ਹੈ ਹੀ ਨਹੀਂ, ਉਹ ਸਦਾ ਚੜ੍ਹਦੀ ਕਲਾ ਵਿੱਚ ਹੈ। ਤਾਂ ਹਉਮੈ ਤੇ ਹੀਣਤਾ ਇਹ ਦੋਵੇਂ ਇੱਕੋ ਜਿਹੀਆਂ ਅਵਸਥਾਵਾਂ ਨੇ। ਤਾਂ ਇਹ ਕਦੋਂ ਪੈਦਾ ਹੁੰਦੀਆਂ ਨੇ? ਜਦੋਂ ਮਿਲਣ ਦਾ ਹੰਕਾਰ ਹੋਵੇ, ਤੇ ਜਦੋਂ ਨਾ ਮਿਲੇ ਉਦੋਂ ਬੰਦਾ ਹੀਣਤਾ ਵਿੱਚ ਚਲਾ ਜਾਂਦਾ। ਇਸ ਲਈ ਹਜ਼ੂਰ ਨੇ ਕਿਹਾ ਨਿਰਲੇਪ ਸੋਗ ਤਾਂ ਆਉਂਦਾ, ਦੁੱਖ ਤਾਂ ਆਉਂਦਾ। ਇਸ ਲਈ ਧਰਮ ਦੇ ਵਿੱਚ ਜਿਹੜਾ ਵਿਰਾਗ ਹੈ ਉਹਦੇ ਅਰਥ ਸੋਗ ਨਹੀਂ ਕਿ ਸੋਗੀ ਹੋ ਜਾਣਾ, ਬਿਲਕੁਲ ਸੋਗ ਵਿੱਚ ਰਹਿਣਾ। ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇਹ ਮੌਤ ਦੀ ਵਿਆਖਿਆ ਬਹੁਤੀ ਤਾਂ ਕੀਤੀ ਗਈ ਕਿ ਬੰਦੇ ਵਿੱਚ ਵਿਰਾਗ ਪੈਦਾ ਹੋਵੇ, ਪਹਿਲਾਂ ਹੀ ਪੈਦਾ ਹੋ ਜਾਏ। ਤਾਂ ਸੋਗ ਜਿਹੜਾ ਹੈ ਤੇ ਵਿਰਾਗ ਦੋਵਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਵਿਰਾਗ ਮਿੱਠਾ ਹੈ, ਸੁਖ ਦੇਣ ਵਾਲਾ ਹੈ। ਸੋਗ ਜਿਹੜਾ ਬੰਦੇ ਨੂੰ ਦੁਖੀ ਕਰਦਾ ਹੈ, ਮੈਂ ਚਾਹੁੰਦਾ ਸੀ ਆਦਮੀ ਮਿਲਿਆ ਨਹੀਂ, ਇਸ ਕਰਕੇ ਸੋਗ ਆ ਗਿਆ, ਚਿੰਤਾ ਆ ਗਈ, ਦੁੱਖ ਆ ਗਏ। ਵਿਰਾਗ ਕੀ ਹੈ? ਵਿਰਾਗ ਹੈ ਕਿ ਬਾਣੀ ਦੇ ਨਾਲ ਜੁੜਦਿਆਂ ਜੁੜਦਿਆਂ, ਅਭਿਆਸ ਕਰਦਿਆਂ ਕਰਦਿਆਂ ਇੱਕ ਦਿਨ ਮਨ ਦੇ ਵਿੱਚ ਨਿਰਲੇਪਤਾ ਆ ਗਈ, ਨਾਮ ਦੀ ਤਸੀਰ ਆ ਗਈ ਤੇ ਦੁਨੀਆਂ ਆਪਣੇ ਆਪ ਝੂਠੀ ਪ੍ਰਤੀਤ ਹੋਣ ਲੱਗ ਪਈ, ਛੁੱਟਣ ਲੱਗ ਪਈ। ਉਹ ਛੱਡਣਾ ਬੜਾ ਸੁਖਦਾਈ ਹੈ, ਇਹ ਤੇ ਸਾਨੂੰ ਤੇ ਪਾਉਣਾ ਬਹੁਤ ਸੁਖਦਾਈ ਲੱਗਦਾ ਨਾ ਜੇ ਕੁਝ ਮਿਲੇ। ਤੁਸੀਂ ਵੇਖੋਗੇ ਉਹ ਲੋਕ ਜਿਨ੍ਹਾਂ ਵਿੱਚ ਵਿਰਾਗ ਆਉਂਦਾ ਹੈ, ਮਨ ਵੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ ਧਨ ਸੋ ਤੇਰਾ ਥਾਨ। ਜਿਨ੍ਹਾਂ ਦੇ ਵਿੱਚ ਵਿਰਾਗ ਆ ਗਿਆ ਨਾਮ ਦੁਆਰਾ, ਜਿੰਨਾ ਇੱਕ ਧਨੀ ਬੰਦੇ ਨੂੰ ਧਨ ਮਿਲ ਕੇ ਸੁੱਖ ਹੁੰਦਾ ਹੈ, ਉਹਦੇ ਤੋਂ ਕਈ ਗੁਣਾ ਛੱਡਣ ਵਿੱਚ ਉਹਨਾਂ ਨੂੰ ਸੁੱਖ ਹੈ, ਵੰਡਣ ਵਿੱਚ ਉਹ ਫਿਰ ਛੱਡਣ ਵਿੱਚ ਸੁੱਖ ਪ੍ਰਤੀਤ ਕਰਦੇ। ਕੁਰਬਾਨੀ ਸ਼ਬਦ ਨਿਕਲੇ ਹੀ ਇੱਥੋਂ, ਪਰ ਉਪਕਾਰ ਦੀ ਗੱਲ ਤੁਰੀ ਹੀ ਇੱਥੋਂ ਹੈ। ਜਦੋਂ ਬੰਦਾ ਛੱਡ ਦੇਣਾ ਚਾਹੁੰਦਾ, ਵੰਡ ਦੇਣਾ ਚਾਹੁੰਦਾ, ਇੱਥੋਂ ਤੱਕ ਚਲਾ ਜਾਂਦਾ ਹੈ, ਹੋਰ ਤਾਂ ਦੂਰ ਦੀ ਗੱਲ, ਉਹ ਆਪਣਾ ਸਰੀਰ ਵੀ ਲਾਉਣਾ ਚਾਹੁੰਦਾ ਕਿਸੇ ਪਰਉਪਕਾਰ ਵਿੱਚ। ਸਰੀਰ ਤੇ ਬਿਲਕੁਲ ਨਿੱਜੀ ਹੈ ਨਾ ਆਪਣਾ, ਉਹਦਾ ਧਨ ਤੇ ਜੇਬ ਦੀ ਮੈਲ ਹੈ ਨਾ। ਧਨ ਦੇਣਾ, ਹੋਰ ਦਾਨ ਕਰ ਦੇਣਾ ਤੇ ਬੜੀ ਦੂਰ ਦੀ ਗੱਲ ਹੈ। ਤਾਂ ਉਹ ਫਿਰ ਆਪਣਾ ਤਨ ਮਨ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਦੀ ਅਵਸਥਾ ਤਾਂ ਆਉਂਦੀ ਜੇ ਵਿਰਾਗ ਤੇ ਬੜਾ ਸੁਆਦਲਾ ਹੈ, ਬੜਾ ਰਸ ਦੇਣ ਵਾਲਾ। ਉਹਦਾ ਇੱਕੋ ਝਟਕਾ ਉਸ ਵਿਰਾਗ ਦਾ ਆ ਦੁਨੀਆਂ ਨੂੰ ਬਿਲਕੁਲ ਫਿੱਕਾ ਕਰ ਦਿੰਦਾ ਹੈ, ਝੂਠੀ ਪੈ ਜਾਂਦੀ ਸਾਰੀ। ਤਾਂ ਵਿਰਾਗ ਵਿੱਚ ਤੇ ਸੋਗ ਵਿੱਚ ਬਹੁਤ ਵੱਡਾ ਫਰਕ ਹੈ। ਜਿਹਦੇ ਜੀਵਨ ਵਿੱਚ ਵਿਰਾਗ ਆ ਗਿਆ, ਉਹ ਮਿੱਠਾ ਵਿਰਾਗ, ਮਿੱਠੀ ਉਦਾਸੀ, ਰਸਦਾਇਕ ਅਵਸਥਾ ਹੈ, ਉਹਨੂੰ ਆਨੰਦਿਤ ਕਰਦੀ ਰਹਿੰਦੀ ਹੈ, ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ, ਅਹਿਸਾਸ ਹੋਣ ਲੱਗ ਪੈਂਦਾ, ਆਪਣੀ ਅੱਖ ਦੇ ਸਾਹਮਣੇ ਸੰਸਾਰ ਨੂੰ ਵਰਤਦਿਆਂ ਹੋਇਆਂ ਵੇਖ ਲੈਂਦਾ। ਤਾਂ ਗੁਰੂ ਅਰਜਨ ਸਾਹਿਬ ਸੱਤਵੇਂ ਪਾਤਸ਼ਾਹ ਜੀ ਨੂੰ ਜਦੋਂ ਗੁਰਸਿੱਖਾਂ ਨੇ ਜੀਵਨ ਜੁਗਤ ਦੀ ਜਿਹੜੀ ਪੁੱਛੀ ਤਾਂ ਉਹਨਾਂ ਨੇ ਜਵਾਬ ਨਹੀਂ ਦਿੱਤਾ, ਕਿਉਂਕਿ ਉਹ ਜਵਾਬ ਉਦੋਂ ਦਿੰਦੇ ਸਨ ਜਦੋਂ ਪ੍ਰੈਕਟੀਕਲ ਕਿਤੇ ਉਹ ਗੱਲ ਵਾਪਰਦੀ। ਇੱਕ ਦਿਨ ਬਾਹਰ ਨਿਕਲੇ ਤਾਂ ਉਹ ਸਿੱਖ ਨਾਲ ਸਨ ਜਿਨ੍ਹਾਂ ਨੇ ਸਵਾਲ ਕੀਤਾ ਸੀ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਵੱਖਰੇ ਕਿਵੇਂ ਰਹੀਦਾ, ਨਿਰਲੇਪਤਾ ਕਿਹਨੂੰ ਕਹਿੰਦੇ ਨੇ, ਨਿਰਲੇਪ ਯਾਨੀ ਕਿ ਕੋਈ ਚੀਜ਼ ਉੱਤੇ ਪ੍ਰਭਾਵ ਨਾ ਕਰੇ, ਉਹ ਕਿਹੜੀ ਚੀਜ਼ ਹੈ। ਸਤਿਗੁਰੂ ਜਾ ਰਹੇ ਸਨ, ਛੋਟੀ ਛੋਟੀ ਕਣੀ ਬਾਰਿਸ਼ ਪੈ ਰਹੀ ਸੀ, ਕਹਿੰਦੇ ਰਾਹ ਵਿੱਚ ਦੋ ਲੋਕਾਂ ਨੇ ਆਪਣੇ ਘਰ ਦੇ ਭਾਂਡੇ ਕੱਚੇ ਘੜੇ ਜਿਹੜੇ ਸਨ ਟੁੱਟ ਗਏ, ਉਹ ਸੁੱਟੇ ਹੋਏ ਸਨ। ਉਹਨਾਂ ਵਿੱਚ ਇੱਕ ਘੜਾ ਉਹ ਸੀ ਜਿਹੜਾ ਕਿਤੇ ਨਵਾਂ ਖਰੀਦਿਆ ਕਿਸੇ ਨੇ ਦੁਕਾਨ ਤੋਂ, ਅਜੇ ਕੋਰਾ ਸੀ, ਉਹਦੇ ਵਿੱਚ ਪਾਇਆ ਹੀ ਕੁਝ ਨਹੀਂ, ਬਿਲਕੁਲ ਸੁੱਕਾ, ਕਿਤੇ ਟੁੱਟ ਗਿਆ, ਤੇੜ ਆ ਗਈ, ਤੇ ਉਹਨੂੰ ਬੇਕਾਰ ਜਾਣ ਕੇ ਕਿਸੇ ਆਦਮੀ ਨੇ ਉੱਥੇ ਸਿੱਟ ਦਿੱਤਾ। ਇੱਕ ਹੋਰ ਘੜਾ ਨਾਲ ਸਿੱਟਿਆ ਸੀ ਜਿਹੜਾ ਬੜਾ ਚਿਰ ਵਰਤਿਆ ਗਿਆ ਸੀ, ਜਿਹਦੀ ਵਰਤੋਂ ਕੀਤੀ ਗਈ ਸੀ, ਤੇ ਉਹਦੇ ਵਿੱਚ ਵਰਤੋਂ ਕੀਤੀ ਗਈ ਸੀ, ਉਹਦੇ ਵਿੱਚ ਘਿਓ ਕਈ ਸਾਲ ਤੱਕ ਰਿਹਾ। ਉਹ ਘਿਓ ਕਈ ਸਾਲ ਉਹਦੇ ਵਿੱਚ ਰਹਿਣ ਕਰਕੇ ਸਿੰਜ ਗਿਆ। ਦੋਵਾਂ ਵਿੱਚ ਹੈਣ ਦੋਵੇਂ ਘੜੇ ਸਨ ਪਰ ਫਰਕ ਬੜਾ ਸੀ। ਸਤਿਗੁਰੂ ਉੱਥੇ ਰੁਕ ਗਏ, ਕਹਿਣ ਲੱਗੇ ਕੱਲ ਤੁਸੀਂ ਇੱਕ ਸਵਾਲ ਕੀਤਾ ਸੀ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਵੱਖਰੇ ਕਿਵੇਂ ਰਹਿਣਾ, ਸੋਚ ਸਮਝ ਕੇ ਨਹੀਂ ਹੁੰਦਾ, ਤੁਸੀਂ ਪੜ੍ਹ ਲਵੋ, ਪਦਾਰਥ ਦੇ ਵਿੱਚ ਨਾ ਰਹਿਣਾ, ਇਸ ਤਰ੍ਹਾਂ ਨਹੀਂ ਹੋ ਸਕੇਗਾ, ਰਹਿ ਜਾਏਗਾ ਆਦਮੀ ਧੱਕੇ ਨਾਲ, ਵਿੱਚ ਹੀ ਹੈ ਪਦਾਰਥ ਉਹਦੇ, ਇਸ ਤਰ੍ਹਾਂ ਨਹੀਂ ਛੁੱਟ ਸਕਦਾ, ਪੜ੍ਹ ਪੜ੍ਹ ਕੇ ਨਹੀਂ ਛੁੱਟਦਾ, ਸੁਣ ਕੇ ਨਹੀਂ ਛੁੱਟਦਾ, ਪਰ ਪੜ੍ਹ ਕੇ ਤੇ ਸੁਣ ਕੇ ਛੁੱਟਣ ਦੀ ਸਮਝ ਆ ਸਕਦੀ ਹੈ। ਤਾਂ ਇਹ ਪੜ੍ਹਨਾ ਔਰ ਸੁਣਨਾ ਕਿਹਾ ਗਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ। ਹਜ਼ੂਰ ਨੇ ਬਚਨ ਕੀਤੇ, ਕਹਿੰਦੇ ਵੇਖੋ ਦੋਵੇਂ ਹੀ ਘੜੇ ਨੇ, ਉਪਰੋਂ ਕਣੀਆਂ ਡਿੱਗਦੀਆਂ ਨੇ, ਜਿਹੜਾ ਕੋਰਾ ਹੈ ਉਹਦੇ ਵਿੱਚ ਚਲੀਆਂ ਜਾਂਦੀਆਂ, ਪਰ ਜਿਹੜਾ ਦੂਸਰਾ ਹੈ ਉਹਦੇ ਉੱਤੇ ਕਣੀ ਡਿੱਗਦੀ ਹੈ ਪਰ ਉਹਦੇ ਉੱਤੋਂ ਤਿਲਕ ਜਾਂਦੀ, ਪਾਸੇ ਚਲੀ ਜਾਂਦੀ, ਉਹਦੇ ਵਿੱਚ ਨਹੀਂ ਜਾਂਦੀ। ਹਜ਼ੂਰ ਨੇ ਇੱਕ ਸਿੱਖ ਨੂੰ ਜਿਹਨੇ ਸਵਾਲ ਕੀਤਾ ਸੀ ਪੁੱਛਿਆ ਵੀ ਇਹ ਫਰਕ ਕਿਉਂ, ਹੈਣ ਤਾਂ ਦੋਵੇਂ ਹੀ ਘੜੇ, ਇੱਕ ਦੇ ਕਣੀ ਅੰਦਰ ਚਲੀ ਜਾਂਦੀ ਹੈ ਦੂਸਰੇ ਤੋਂ ਤਿਲਕ ਜਾਂਦੀ ਹੈ, ਗੱਲ ਕੀ ਹੈ, ਕਾਰਨ ਕੀ ਹੈ। ਉਹਨੇ ਕਿਹਾ ਮਹਾਰਾਜ ਇਹਦਾ ਤੇ ਕਾਰਨ ਸਿੱਧਾ ਹੈ, ਵੀ ਉਹ ਕੋਰਾ ਹੈ ਤੇ ਦੂਜੇ ਨੇ ਕਈ ਸਾਲ ਘਿਓ ਦੀ ਸੰਗਤ ਕੀਤੀ ਹੈ ਤੇ ਘਿਓ ਉਹਦੇ ਵਿੱਚ ਸਿੰਜ ਗਿਆ, ਉਹਦੀ ਤਸੀਰ ਆ ਗਈ ਉਹਦੇ ਵਿੱਚ ਭਾਂਡੇ ਵਿੱਚ। ਹੁਣ ਘਿਓ ਦੀ ਥਿੰਦਾਈ ਜਿਹੜੀ ਇਹ ਕਣੀਆਂ ਨੂੰ ਅੰਦਰ ਨਹੀਂ ਜਾਣ ਦੇਗੀ, ਬਾਹਰੋਂ ਤਿਲਕ ਜਾਣਗੀਆਂ, ਤੇ ਜਿਹੜਾ ਬਿਲਕੁਲ ਸੁੰਝਾ ਹੈ ਖਾਲੀ ਹੈ ਜਿਹਨੇ ਸੰਗਤ ਨਹੀਂ ਕੀਤੀ ਘਿਓ ਦੀ, ਕਣੀਆਂ ਉਹਦੇ ਵਿੱਚ ਚਲੀਆਂ ਗਈਆਂ, ਉਹਦੇ ਅੰਦਰ ਚਲੀਆਂ ਗਈਆਂ। ਹਜ਼ੂਰ ਨੇ ਕਿਹਾ ਇਹੀ ਫਰਕ ਹੈ ਮਨਮੁਖ ਵਿੱਚ ਤੇ ਗੁਰਮੁਖ ਵਿੱਚ। ਗੁਰਮੁਖ ਨੇ ਨਾਮ ਦੀ ਕਈ ਸਾਲ ਤੱਕ ਜਦੋਂ ਸੰਗਤ ਕਰਦਾ ਹੈ ਤਾਂ ਨਾਮ ਆਪਣੀ ਤਸੀਰ ਉਹਦੇ ਵਿੱਚ ਭਰੀ ਜਾਂਦਾ, ਜਿਵੇਂ ਘਿਓ ਉਸ ਘੜੇ ਵਿੱਚ ਭਰਦਾ ਰਿਹਾ, ਨਾਮ ਉਹਦੇ ਅੰਦਰ ਤਸੀਰ ਭਰਦਾ ਰਹਿੰਦਾ ਹੈ। ਇੱਕ ਦਿਨ ਮਨੁੱਖ ਦੇ ਮਨ ਵਿੱਚ ਨਾਮ ਦਾ ਪ੍ਰਭਾਵ ਵੱਧ ਜਾਂਦਾ ਹੈ, ਦੂਜੇ ਪਾਸੇ ਮਨਮੁਖ ਹੈ ਤੇ ਮਨਮੁਖ ਦਾ ਇਹ ਜੀਵਨ ਹੈ ਕਿ ਉਹਨੇ ਕਦੀ ਨਾਮ ਦੀ ਸੰਗਤ ਨਹੀਂ ਕੀਤੀ, ਕਣੀਆਂ ਦੋਵਾਂ ਤੇ ਡਿੱਗਦੀਆਂ ਨੇ, ਮਾਇਆ ਦੋਵਾਂ ਤੇ ਆਉਂਦੀ, ਕਿਉਂਕਿ ਸਰੀਰਧਾਰੀ ਜਿਹੜਾ ਬੰਦਾ ਹੈ ਮਾਇਆ ਤੇ ਉਹਦੇ ਉੱਤੇ ਆਏਗੀ, ਉਹਦਾ ਆਲਾ ਦੁਆਲਾ ਘੇਰੇਗੀ, ਪਰ ਮਨਮੁਖ ਦੀ ਅੰਦਰ ਜਿਹੜਾ ਨਾਮ ਤੋਂ ਖਾਲੀ ਹੋਣ ਕਰਕੇ ਉਹਦੇ ਅੰਦਰ ਮਾਇਆ ਅੰਦਰ ਚਲੀ ਜਾਂਦੀ ਹੈ, ਗੁਰਮੁਖ ਦੇ ਕੋਲ ਵੀ ਆਉਂਦੀ ਅੰਦਰ ਨਹੀਂ ਜਾਂਦੀ, ਜਿੰਨੀ ਕੋਈ ਲੋੜ ਹੈ ਉਨੀ ਵਰਤ ਲੈਂਦਾ ਹੈ, ਬਾਕੀ ਤਿਲਕ ਜਾਂਦੀ ਪਾਸੇ ਹੋ ਜਾਂਦੀ ਹੈ। ਇਹ ਫਰਕ ਹੈ ਤਸੀਰ ਵਿੱਚ, ਫਰਕ ਹੈ ਸਰੀਰ ਦੋਵਾਂ ਦਾ ਇੱਕੋ ਹੈ, ਗੁਰਮੁਖ ਦਾ ਮਨਮੁਖ ਦਾ ਸਰੀਰ ਇੱਕੋ ਜਿਹਾ, ਕੋਈ ਫਰਕ ਨਹੀਂ, ਪਰ ਉਹਨਾਂ ਦੀ ਅੰਦਰਲੀ ਤਸੀਰ ਦਾ ਫਰਕ ਹੈ। ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਅੱਜ ਗੱਲ ਕਰ ਰਹੇ ਨੇ ਕਿ ਵਾਟ ਨਾ ਕਰੇ ਮਾਮਲਾ, ਗੁਰਮੁਖ ਜੋ ਹੈ ਉਹ ਸੰਸਾਰ ਦੇ ਮਾਮਲਿਆਂ ਦੇ ਵਿੱਚ ਰਹਿੰਦਾ ਤਾਂ ਜ਼ਰੂਰ ਝਮੇਲਿਆਂ ਵਿੱਚ ਝਗੜਿਆਂ ਦੇ ਵਿੱਚ, ਪਰ ਬਹੁਤਾ ਡੂੰਘਾ ਨਹੀਂ ਜਾਂਦਾ ਉਹਦੇ, ਦੁਨੀਆਂ ਦੇ ਵਿੱਚ ਜਿਹੜੇ ਸਨੇਹ ਤੇ ਵੈਰ ਇਹ ਦੋਵੇਂ ਹੁੰਦੇ ਨੇ, ਉਹਦੇ ਜੀਵਨ ਵਿੱਚ ਵੀ ਆਉਂਦੇ ਨੇ, ਕਿਸੇ ਨਾਲ ਥੋੜਾ ਜਿਹਾ ਸਨੇਹ, ਕਈਆਂ ਨਾਲ ਥੋੜਾ ਜਿਹਾ ਵੈਰ ਵਿਰੋਧ ਵੀ ਹੁੰਦਾ। ਪਰ ਗੁਰਮੁਖ ਦੇ ਵਿੱਚ ਫਰਕ ਹੈ, ਉਹਦਾ ਵੈਰ ਪਾਣੀ ਤੇ ਲੀਕ ਵਾਂਗ ਬਹੁਤਾ ਡੂੰਘਾ ਨਹੀਂ ਹੁੰਦਾ। ਹੁਣੇ ਵਾਹਿਆ, ਹੁਣੇ ਮਿਟ ਗਿਆ, ਉਹਨੂੰ ਯਾਦ ਨਹੀਂ ਕਰਦਾ, ਉਹਨੂੰ ਚੇਤੇ ਵਿੱਚ ਨਹੀਂ ਰੱਖਦਾ, ਆਉਂਦਾ ਤੇ ਚਲਾ ਜਾਂਦਾ, ਆਉਂਦਾ ਤੇ ਚਲਾ ਜਾਂਦਾ। ਫਰਕ ਇਹੀ ਹੈ, ਸਰੀਰਧਾਰੀ ਜਿਹੜਾ ਮਨੁੱਖ ਹੈ ਉਹਦੇ ਵਿੱਚ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿਕ ਹੁੰਦੇ ਜ਼ਰੂਰ ਨੇ, ਪਰ ਉਹ ਇਸ ਤਰ੍ਹਾਂ ਆਉਂਦੇ ਜਿਵੇਂ ਬਿਜਲੀ ਚਮਕ ਗਈ, ਬਸ ਜਿਵੇਂ ਪਾਣੀ ਵਿੱਚ ਲੀਕ ਮਾਰੀ ਉਸੇ ਵੇਲੇ ਖਤਮ ਹੋ ਗਏ, ਜ਼ਿਆਦਾ ਲੰਮਾ ਸਮਾਂ ਨਹੀਂ ਰਹਿੰਦੇ। ਤੇ ਮਨਮੁੱਖ ਜਿਹੜਾ ਉਹਨੂੰ ਇਸ ਤਰ੍ਹਾਂ ਦਿਨ ਰਾਤ ਉਹਨਾਂ ਵਿਕਾਰਾਂ ਨੂੰ ਮਨ ਵਿੱਚ ਹੰਡਾਉਂਦਾ ਹੈ ਜਿਵੇਂ ਸਰੀਰ ਤੇ ਪਾਇਆ ਹੋਇਆ ਕੱਪੜਾ ਹੈ, ਦਿਨ ਰਾਤ ਨਹੀਂ ਆਦਮੀ ਲਾਉਂਦਾ, ਸਰੀਰ ਤੇ ਪਾ ਕੇ ਰੱਖਦਾ, ਦਿਨ ਰਾਤ ਹੰਡਾਈ ਜਾਂਦਾ, ਕੋਲ ਰੱਖਦਾ। ਕ੍ਰੋਧ ਤਾਂ ਹੈ ਗੁਰਮੁਖ ਦੇ ਅੰਦਰ ਵੀ, ਪਰ ਉਹ ਪਾਣੀ ਤੇ ਲੀਕ ਵਰਗਾ ਹੈ। ਕ੍ਰੋਧ ਮਨਮੁੱਖ ਵਿੱਚ ਵੀ ਹੈ ਪਰ ਉਹ ਪੱਥਰ ਤੇ ਲੀਕ ਵਰਗਾ, ਉਹ ਮਿਟਦਾ ਨਹੀਂ, ਲਗਾਤਾਰ ਉਹਦੇ ਵਿੱਚ ਰਹਿੰਦਾ। ਬੜੀ ਵਾਰੀ ਕਹਿੰਦਾ ਮੈਂ ਛੱਡ ਦਿੱਤਾ ਵੈਰ ਵਿਰੋਧ, ਚਲੋ ਛੱਡੋ ਇਸ ਗੱਲ ਨੂੰ, ਰਫਾ ਦਫਾ ਕਰੋ, ਪਰ ਅੰਦਰੋਂ ਨਹੀਂ ਜਾਂਦੀ, ਡੂੰਘੇ ਥਾਂ ਤੇ ਉਹ ਫੜੀ ਰੱਖਦਾ, ਉਸ ਉਹਦੇ ਅੰਦਰ ਪੱਕੀ ਹੋ ਗਈ ਹੈ। ਔਰ ਗੁਰੂ ਸਾਹਿਬ ਨੇ ਕਿਹਾ ਵੀ ਇਹਨਾਂ ਗੱਲਾਂ ਵਿੱਚ ਬਹੁਤਾ ਡੂੰਘਾ ਨਾ ਪਵੀ, ਇੱਥੇ ਸਾਰਾ ਖੇਲ ਤਮਾਸ਼ੇ, ਇਹ ਕਿੱਧਰ ਫੈਸਲੇ ਕਰਦਾ ਫਿਰਨਾ, ਮੈਂ ਇਸ ਤਰ੍ਹਾਂ ਕਰ ਦੇਣਾ, ਮੈਂ ਇੰਜ ਕਰਕੇ ਵਿਖਾ ਦੇਣਾ। ਕਿੰਨੇ ਆਏ ਇਹ ਫੈਸਲੇ, ਨਾ ਰਾਵਣ ਤੋਂ ਹੋਏ ਨੇ ਨਾ ਰਾਮਚੰਦਰ ਜੀ ਤੋਂ, ਇਹ ਫੈਸਲੇ ਕੋਈ ਨਹੀਂ ਕਰ ਸਕਿਆ ਅੱਜ ਤੱਕ ਸੰਸਾਰ ਦੇ। ਬੜੇ ਬੜੇ ਅਵਤਾਰ ਆਏ ਨੇ, ਬੜੇ ਬੜੇ ਵੱਡੇ ਲੋਕ ਆਏ ਨੇ, ਬੜੇ ਸ਼ਕਤੀਸ਼ਾਲੀ ਵੀ ਆਏ, ਸਾਰਿਆਂ ਨੇ ਕਿਹਾ ਮੈਂ ਇੰਜ ਦਾ ਇੰਜ ਕਰ ਦੇਣਾ, ਪਰ ਇੰਜ ਦਾ ਇੰਜ ਨਹੀਂ ਹੁੰਦਾ, ਕੁਦਰਤ ਚਲਾ ਰਹੀ ਸੰਸਾਰ ਨੂੰ, ਬਦਲਦਾ ਨਹੀਂ ਇਹ। ਹਾਂ ਉਹਦੇ ਵਿੱਚ ਜਿਹਦਾ ਜਿਹਦਾ ਜਿੰਨਾ ਯੋਗਦਾਨ, ਜਿਹੜੀ ਟੀਮ ਨੇ ਜਿੱਧਰੋਂ ਖੇਡਣਾ ਉਹ ਖੇਡੀ ਜਾ ਰਹੇ ਨੇ। ਦਿਵਸ ਰਾਤ ਦੋਏ ਦਾਈ ਦਾਇਆ ਖੇਲਾ ਸਗਲ ਜਗਤ, ਇਹ ਵੇਖਣਾ ਵੀ ਆਪਾਂ ਟੀਮ ਕਿਹੜੀ ਚੁਣਨੀ ਹੈ, ਹਾਰਨਾ ਕਿ ਜਿੱਤਣਾ। ਸਭ ਇਕੱਠੇ ਹੋਏ ਆਇਆ ਕਰ ਜਸਨ ਵਾਟ ਮਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਫਰਕ ਬਹੁਤ ਜ਼ਿਆਦਾ ਹੈ। ਤਾਂ ਅੱਜ ਜਿਹੜੀ ਗੱਲ ਗੁਰੂ ਅੰਗਦ ਦੇਵ ਜੀ ਨੇ ਕਹੀ ਹੈ ਕਿ ਵਾਟ ਨਾ ਕਰੇ ਮਾਮਲਾ, ਝਗੜੇ ਵਿੱਚ ਨਾ ਪਵੇ, ਜੇ ਤੂੰ ਨਿਬੇੜਨ ਵੱਲ ਤੁਰ ਪਿਆ ਤੇ ਨਿਬੜਨੇ ਨਹੀਂ। ਇਹ ਸਾਰੇ ਤਾਂ ਨਿਬੜਨੇ ਨੇ ਜੇ ਇੱਕ ਗੱਲ ਨਿਬੜ ਗਈ, ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਇੱਕ ਰਿਮੋਟ ਜਿਹਦੇ ਨਾਲ ਸਾਰਾ ਕੁਝ ਚੱਲਦਾ, ਸਾਰੇ ਚੈਨਲ ਜਿਹਦੇ ਤੋਂ ਕੰਟਰੋਲ ਹੋ ਸਕਦੇ ਨੇ, ਤਾਂ ਉਹ ਇੱਕ ਥਾਂ ਤੋਂ ਸਾਰੇ ਚਲਾਉਣੇ ਨੇ ਜਾਂ ਕੱਲਾ ਕੱਲਾ ਚਲਾਉਂਦੇ ਰਹਿਣਾ ਸਾਰੀ ਉਮਰ? ਇੱਕ ਚਲਾਉਂਦੇ ਆ ਦੂਜਾ ਬੰਦ ਹੋ ਜਾਂਦਾ, ਦੂਜਾ ਚਲਾਉਂਦੇ ਆ ਤੀਸਰਾ ਬੰਦ ਹੋ ਜਾਂਦਾ। ਇੱਕ ਕੰਮ ਆਦਮੀ ਖੁਸ਼ ਹੁੰਦਾ ਕਿ ਅੱਜ ਮੈਂ ਨਿਬੇੜ ਦਿੱਤਾ, ਉਹਨੇ ਚਿਰ ਨੂੰ ਦੂਸਰਾ ਤਿਆਰ ਹੋ ਜਾਂਦਾ, ਤੀਸਰਾ। ਇਸ ਤਰ੍ਹਾਂ ਸਾਰੀ ਉਮਰ ਇਹ ਸਿਸਟਮ ਕਦੀ ਵੀ ਘੱਟ ਨਹੀਂ ਹੁੰਦਾ ਭਟਕਣ ਵਾਲਾ। ਤਾਂ ਜਿਨ੍ਹਾਂ ਨੇ ਇੱਕ ਨਾਲ ਸੁਰਤ ਜੋੜ ਲਈ ਉਹਨਾਂ ਦੀ ਜ਼ਿੰਦਗੀ ਦੇ ਅੰਦਰ, ਫਿਰ ਇੱਕ ਨਾਲ ਸੁਰਤ ਜੋੜਨ ਕਰਕੇ ਉਹ ਝਗੜਿਆਂ ਤੋਂ ਨਿਰਲੇਪ ਰਹਿਣ ਲੱਗ ਪਏ। ਭਾਵੇਂ ਉਹਨਾਂ ਨੂੰ ਆਉਣਾ ਪੈਂਦਾ ਇਸ ਝਗੜਿਆਂ ਦੇ ਵਿੱਚ, ਸੰਸਾਰਕ, ਪਰਿਵਾਰਕ, ਸਮਾਜਕ, ਧਾਰਮਿਕ ਝਗੜੇ ਨੇ, ਸਮਾਜਕ ਨੇ, ਬੜਾ ਕੁਝ ਹੈ ਇਹਨਾਂ ਦੇ ਵਿੱਚ ਜ਼ਰੂਰ ਰਹਿੰਦੇ, ਪਰ ਇਹਨਾਂ ਦੇ ਵਿੱਚ ਡੁੱਬਦੇ ਨਹੀਂ, ਖੁੱਭਦੇ ਨਹੀਂ। ਇਹਨੂੰ ਗੁਰੂ ਸਾਹਿਬ ਨੇ ਕਿਹਾ ਕਰਮ ਕਰਤ ਹੋਵੇ ਨਿਹ ਕਰਮ, ਤਿਸ ਵੈਸ਼ਨੂ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਂਛੈ। ਇੱਕ ਬੂਟਾ ਬੀਜਿਆ ਜਾ ਰਿਹਾ ਪਰ ਉਹਦੀ ਇਹ ਇੱਛਾ ਨਹੀਂ ਕਿ ਇਹਨੂੰ ਕਿੰਨੇ ਵੱਡੇ ਫਲ ਲੱਗਣਗੇ, ਕੋਈ ਚਿੰਤਾ ਨਹੀਂ, ਬੜੀ ਖੁਸ਼ੀ ਨਾਲ, ਬੜੀ ਬੇਪਰਵਾਹੀ ਨਾਲ ਬੀਜਿਆ ਜਾ ਰਿਹਾ। ਇਹਨੂੰ ਫਲ ਕਿਵੇਂ ਦਾ ਲੱਗੇਗਾ, ਸਮਾਂ ਆਏਗਾ ਜਿਵੇਂ ਦਾ ਲੱਗ ਜਾਏਗਾ। ਪਰ ਜਿਹੜਾ ਬੁੱਧੀ ਦੇ ਤਲ ਤੇ ਉਹ ਬੂਟਾ ਲਾ ਰਿਹਾ, ਉਹ ਪਹਿਲਾਂ ਕਲਮ ਕਾਗਜ਼ ਲੈ ਕੇ ਉਹਨੂੰ ਮਿਣਦਾ ਹੈ ਕਿੰਨੇ ਮਣ ਨਿਕਲੇਗਾ, ਕਿੰਨਾ ਹੋਵੇਗਾ, ਇਹਦੇ ਵਿੱਚੋਂ ਕਿੰਨਾ ਲਾਭ ਹੋ ਸਕਦਾ ਹੈ, ਉਸ ਚੱਕਰ ਵਿੱਚ ਫਸ ਗਿਆ। ਤਾਂ ਸਤਿਗੁਰੂ ਨੇ ਕਰਮ ਕਰਤ ਹੋਵੇ ਨੇ ਕਰਮ ਦਾ ਜਿਹੜਾ ਕਨਸੈਪਟ ਸਾਨੂੰ ਦਿੱਤਾ ਹੈ, ਬਹੁਮੁੱਲਾ ਹੈ, ਬਹੁਤ ਵੱਡਾ ਸੁੱਖ ਦੇਣ ਵਾਲਾ ਹੈ। तिस वैष्णो का निर्मल धर्म काहू फल के इच्छा नहीं बाँचे। कोई फल कोई संभावना किसे रिजल्ट दी उसनु कोई परवाह नहीं। इथों तक गुरु साहब ने ऐसे मनुख का जिक्र किया है कि एक ऐसी दशा के मरने की चिंता नहीं, जीवन की नहीं आस, वो तैयार है दिन रात। वो दिन रात जीवन वास्ते भी तैयार है ते मरन वास्ते भी तैयार है। ना तो वह मरण तो कभी झिझकेगा। इस श्वास विच जे मौत आ जाए तो उसके अगे अड़ेगा नहीं, स्वागत करेगा। ते जे हजारां साल जीवन मिल जाए तां वी प्रवान कर लेगा। इहदे उल्ट जिहड़ा आम आदमी नाम तो टुटा है वह जीवन तो भी तंग है ते मौत तो भी तंग, दोवां तो। मरण तो तां दुखी है ही, मरण तो तां घबराया होए ही, जीवन तो भी घबराया होया जीवांगे किवें, चिंता बड़ी है की बनेगा किवें होवेगा। वह जीवन तो भी घबराया ते मौत तो भी घबराया। पर जिहड़ा मनुख शब्द नाल सांझ पा लैंदा, नाम नाल सांझ कर लैंदा, वह कहिंदे ने मरने की चिंता नहीं, जीवन की नहीं आस, इस दशा विच जिउंदा, चिंतावां दा खात्मा हो जांदा है। सतगुरु ने अज बचन कीते वाट ना करे मामला। वह रस्ते विच संसार विच उमर बिताउंदिआं होइआं मामलिआं विच झगड़िआं विच नहीं फसदा। जाना मेहमान अपने आप नूं परौणा जाणदा है, यह समझदा है चार दिवस के पौने की पता किन्ने दिन रहना इत्थे, किन्ना समा इत्थे गुजारना है। इस करके वह इन्हां चीजां तों निर्लेप रहना शुरू कर दिंदा है, उच्चा रहना, एक मिठे विराग विच जिउंदा है जिहड़ा दुनिया के सारे स्वादां तों सुखदाई है। अगले बचन हजूर ने किते ऐसे मनुख का जीवन मूल जान गल्लां करे हाण लाए हाण। इस पंक्ति वल ध्यान देना, मूल का अर्थ है जड़। इस सारे दिस दे संसार की जिहड़ी जड़ है, संसार नूं जानण की बजाय उस जड़ नूं जान लेना चाहिदा है जिथों संसार आया है। संसार नहीं जाणिया जा सकेगा। मूल जान गल्लां करे, जिन्ने ज्ञान ने, जिन्ने ध्यान ने, जिन्ने वेद हन, जिन्ने धर्म के उपदेश ने, यह किदे विचों आए ने, किहड़ी दशा है, किदे विचों पैदा होए ने, उस मूल नूं जाने। ते सारे जगत का मूल है शब्द, शब्द विचों सारा संसार पैदा होया। सब तो पहला शब्द नूं जपे, शब्द नूं प्यार करे, शब्द नाल ध्यान लाए, सुरत जोड़े, ते जदों शब्द नाल सांझ बन गई समझ लो जड़ तक चले गए। संसार कित्थों आ रहा है, किवें बनया है, शरीर किवें बनया है, शरीर चलदा किवें है, इनू जरूरतां केड़ियां ने, इनू दुख क्यों लगदे ने, इनू सुख किवें मिल सकदा है, ये सारियां चीजां उस शब्द दे विच पईयां होईयां ने, सारा कुछ उहदे विच बंद है। किसे सज्जन ने यह पुछिया सी एक ओंकार दे अर्थ की हुंदे ने, एक ओंकार किनू कहिंदा है, भावें इहदे कई प्रकार के अर्थ किए गए ने, वह एक है, ओंकार स्वरूप है, पर ये अर्थ भी ठीक ने। फिर मैं किसी जानकार नूं पुछया भी इहदे अर्थ की हो सकदे, तां उहनां ने बड़े प्यारे अर्थ किए। वह कहिंदे इस संसार विच जिन्ना कुछ दिस रहा है, जिन्नियां चारे खाणियां ने, 84 लख जूना हन, जीव ने, ब्रह्मांड है, खंड है, पंजे तत् ने, होर किन्ना कुछ है, इस सारे विचों एक एक छोटा छोटा कतरा कठा करिए, किन्नी प्रकार की वनस्पति है, किन्नी प्रकार का पानी है, किन्नी प्रकार दियां गैसां ने, किन्ने सूरज ने, किन्ने चंद्रमा ने, ब्रह्मांड के अंदर तारे हन, सियारे ने, इन्हां सारियां दा एक एक तत्, एक एक कतरा छोटा जिहा अदृष्ट कट्ठा कर लईए एक थां ते, ते उहदा बनेगा एक ओंकार। इहदा भाव की होया कि इत्थे जिन्नियां चीजां ने ब्रह्मांड दे विच उन्हां सारियां दी चाबी है एक ओंकार, उहने सारियां नूं फड़िया होया, उहदे नालों चीजां जुड़ियां होईयां ने। ਤਾਂ ਜਦੋਂ ਉਹ ਇੱਕ ਓਅੰਕਾਰ ਨਾਲ ਆਦਮੀ ਜੁੜ ਗਿਆ, ਉਹ ਮੂਲ ਹੈ ਸਾਰਿਆਂ ਦਾ, ਮੂਲ ਤੱਤ ਹੈ ਜਿਹਦੇ ਤੋਂ ਬਾਕੀ ਦੇ ਤੱਤ, ਬਾਕੀ ਦੇ ਗਿਆਨ, ਧਿਆਨ, ਹੋਰ ਸਾਰੀਆਂ ਚੀਜ਼ਾਂ ਮਾਇਆ ਦੇ ਸਵਰੂਪ ਪੈਦਾ ਹੋਏ ਨੇ, ਉਹ ਇੱਕ ਓਅੰਕਾਰ ਹੈ, ਉਹਨੂੰ ਕਹਿੰਦੇ ਨੇ ਮੂਲ। ਤਾਂ ਸਤਿਗੁਰੂ ਨੇ ਬਚਨ ਕੀਤੇ, ਕਹਿਣ ਲੱਗੇ ਮੂਲ ਜਾਣ ਗੱਲਾਂ ਕਰੇ, ਐਸਾ ਗੁਰਮੁਖ ਪ੍ਰਵਾਨ ਹੈ ਜਿਹੜਾ ਧਰਮ ਦੀ ਗੱਲ ਕਰੇ, ਕਿਉਂਕਿ ਧਰਮ ਦੀਆਂ ਗੱਲਾਂ ਸੰਸਾਰ ਵਿੱਚ ਸ਼ੁਰੂ ਤੋਂ ਚੱਲਦੀਆਂ ਰਹੀਆਂ ਨੇ। ਮੂਲ ਜਾਣ ਗੱਲਾਂ ਕਰੇ, ਗੱਲਾਂ ਕਰਨ ਵਾਲੇ ਬਹੁਤ ਨੇ, ਔਰ ਗੱਲਾਂ ਹੋਣੀਆਂ ਜ਼ਰੂਰੀ ਵੀ ਨੇ, ਇਹ ਦੋਵੇਂ ਪੱਖ ਨੇ ਧਿਆਨ ਦੇਣਾ। ਗੱਲ ਕਰਨੀ ਗਲਤ ਨਹੀਂ, ਹਜ਼ੂਰ ਨੇ ਦੋਵੇਂ ਪੱਖ ਦਿੱਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਉਹਨਾਂ ਗੱਲਾਂ ਨੂੰ ਖੰਡਨ ਵੀ ਕੀਤਾ ਹੈ ਕਿ ਜਿੱਥੇ ਇਕੱਲੀਆਂ ਗੱਲਾਂ ਬਾਤਾਂ ਨੇ, ਸਿਰਫ ਇਕੱਲਾ ਗਿਆਨ ਹੈ, ਇੱਕ ਫਿਰੇ ਕਨੇਰੇ ਕਰਹਿ ਗੱਲਾਂ, ਗੱਲੇ ਕਿਨਹਿ ਨਾ ਪਾਇਆ। ਇੱਕ ਬਹੁਤ ਸਾਰੇ ਲੋਕ ਫਿਰ ਰਹੇ ਨੇ ਇਸ ਧਰਤੀ ਤੇ ਔਰ ਗੱਲਾਂ ਕਰੀ ਜਾ ਰਹੇ ਨੇ ਰੱਬ ਦੀਆਂ, ਗਿਆਨ ਦੀਆਂ, ਉਹਦੀਆਂ ਗੱਲਾਂ ਕਰ ਰਹੇ ਨੇ। ਹਜ਼ੂਰ ਨੇ ਹੋਰ ਬਚਨ ਕੀਤੇ, ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸਮਸਰ ਜਾਣੈ ਜੋਗੀ ਕਈ ਐਸੋਈ। ਮੈਂ ਗੱਲ ਗੱਲਾਂ ਕੇ ਗੁਣਹਾਰ, ਗੱਲੀ ਗੱਲਾਂ ਸਿਰਜਣਹਾਰ, ਸਿਰਫ ਗੱਲਾਂ, ਸਿਰਫ ਬਾਤਾਂ, ਸਿਰਫ ਗਿਆਨ ਧਿਆਨ, ਸਿਰਫ ਫਿਲਾਸਫੀ, ਹੋਰ ਕੁਝ ਵੀ ਨਹੀਂ। ਹੁਣ ਇਹਦੇ ਅਰਥ ਆਪਾਂ ਇਹ ਵੀ ਨਹੀਂ ਕਰ ਸਕਦੇ ਕਿ ਉਹਦੀ ਗੱਲ ਨਹੀਂ ਕਰਨੀ। ਵੈਸੇ ਭਗਤ ਤਾਂ ਬੜੀ ਵੱਡੀ ਗਿਣਤੀ ਵਿੱਚ ਹੋਏ ਨੇ, ਪਰ ਸਾਰੇ ਉਹਦੀਆਂ ਗੱਲਾਂ ਨਹੀਂ ਕਰ ਸਕੇ, ਬਹੁਤ ਔਖੀ ਗੱਲ ਹੈ। ਫਿਰ ਹਜ਼ੂਰ ਨੇ ਇਹ ਵੀ ਬਚਨ ਕੀਤੇ ਬਾਣੀ ਵਿੱਚ ਕਿ ਚੁੱਪ ਰਹਿਣਾ ਚਾਹੀਦਾ ਜਾਂ ਕਹਿਣਾ ਚਾਹੀਦਾ, ਇਹ ਵੀ ਆਦਮੀ ਦੇ ਵੱਸ ਦੀ ਗੱਲ ਨਹੀਂ। ਜਿਹਨੂੰ ਉਹਨੇ ਬੋਲਣ ਦੀ ਗੱਲ ਸਮਝਣ ਦੀ ਜੁਗਤ ਦੱਸੀ ਹੈ, ਜੇ ਉਹ ਬੋਲੇ ਤਾਂ ਆਪਾਂ ਤੇ ਉਤੋਂ ਬੋਲ ਹੀ ਰਹੇ ਹਾਂ। ਬੜੇ ਪੜ੍ਹੇ ਲਿਖੇ 2 ਸਾਲ ਵਿੱਚ ਰੱਬ ਦਾ ਮਾਡਲ ਅਸੀਂ ਤਿਆਰ ਕਰਦੇ ਨੇ, ਕੋਰਸ ਹੋ ਗਿਆ ਜੀ, ਤਾਂ ਹੁਣ ਤਾਂ ਵਿਦਿਆਲਾ ਵਿੱਚ ਵੀ ਨਹੀਂ ਜਾਣਾ ਪੈਂਦਾ, ਕਹਿੰਦੇ ਨੈੱਟ ਤੇ ਸਾਰੀ ਸਿੱਖਿਆ ਪਈ ਹੋਈ, ਉੱਥੋਂ ਪੜ੍ਹ ਲਓ। ਤਾਂ ਘਰ ਵਿੱਚ ਬੈਠਿਆਂ ਵੀ ਕਹਿੰਦੇ ਕੋਰਸ ਹੋ ਸਕਦਾ, ਕਿਤਾਬਾਂ ਉੱਥੇ ਭੇਜ ਦਿੱਤੀਆਂ ਜਾਂਦੀਆਂ ਨੇ, ਪੜ੍ਹੋ। ਇਹ ਸਾਰੇ ਜਿਹੜੇ ਛੋਟੇ ਛੋਟੇ ਗਿਆਨ ਨੇ, ਖਤਰਨਾਕ ਵੀ ਬੜੇ ਨੇ, ਕਿਉਂਕਿ ਧਰਮ ਜਿਹੜਾ ਹੈ ਉਹ ਇਕੱਲੇ ਪੜ੍ਹਨ ਦਾ ਤੇ ਕੇਵਲ ਪ੍ਰਸ਼ਨਾਂ ਉੱਤਰਾਂ ਦਾ ਵਿਸ਼ਾ ਨਹੀਂ। ਜੇ ਇਕੱਲੇ ਸਿੱਖ ਲਏ ਤੇ ਬੰਦਾ ਖਤਰਨਾਕ ਹੋ ਜਾਏਗਾ। ਉਹ ਹੈ ਸਰੀਰਕ ਘਾਲਣਾ ਦਾ ਵਿਸ਼ਾ, ਸਾਧ ਸੰਗਤ ਦਾ ਵਿਸ਼ਾ ਹੈ। ਇੱਕ ਸਿੱਖ ਦੋਏ ਸਾਧ ਸੰਗਤ ਦਾ ਵਿਸ਼ਾ ਧਰਮ ਜਿਹੜਾ ਹੈ। ਜਿੰਨਾ ਚਿਰ 2 ਸਰੀਰ 4 ਸਰੀਰ ਇਕੱਠੇ ਹੋ ਕੇ ਨਹੀਂ ਇਹ ਕੰਮ ਕਰਦੇ, ਇਹ ਕੰਮ ਨਹੀਂ ਹੋ ਸਕਦਾ, ਇਕੱਲਾ ਨਹੀਂ ਕਰ ਸਕਦਾ। ਪੜ੍ਹੀ ਜਾਏ ਜਿੰਨਾ ਮਰਜ਼ੀ ਕੋਈ ਜਾਣ ਲਵੇ, ਇਹ ਕਮਰੇ ਵਿੱਚ ਨਹੀਂ ਹੈ। ਤਾਂ ਇਹ ਜਿਹੜੀ ਗੱਲਾਂ ਕਰਨ ਦੀ ਸਿਸਟਮ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ, ਹਜ਼ੂਰ ਨੇ ਫਿਰ ਇਹ ਵੀ ਕੀਤਾ ਕਿ ਤੈਂ ਸਾਹਿਬ ਕੀ ਬਾਤ ਜੇ ਅੱਖ ਹੈ ਕਹੋ ਨਾਨਕ ਕਿਹਾ ਦੇਜੈ, ਸੀਸ ਵੱਡੇ ਕਰ ਬੈਸਨ ਦੀਜੈ ਬਿਨ ਸਿਰ ਸੇਵ ਕਰੀਜੈ। ਇੱਥੋਂ ਤੱਕ ਚਲੇ ਗਏ ਕਿ ਮੈਨੂੰ ਉਹਦੀ ਗੱਲ ਸੁਣਾ, ਮੈਂ ਸਿਰ ਵੱਢ ਕੇ ਰੱਖ ਦਿਆਂਗਾ ਬਹਿਣ ਵਾਸਤੇ। ਇਹ ਵੀ ਇੱਕ ਗੱਲਬਾਤ ਦੀ ਗੱਲ ਚੱਲ ਰਹੀ ਹੈ, ਪਰ ਉਹ ਗੱਲਬਾਤ ਕਿਹੜੀ ਜਿਹਦੇ ਵਾਸਤੇ ਗੁਰੂ ਸਾਹਿਬ ਇੱਥੋਂ ਤੱਕ ਚਲੇ ਗਏ, ਉਹ ਕਿਹੜੀ ਗੱਲਬਾਤ ਹੈ? ਉਹ ਬੜੀ ਵੱਖਰੀ ਹੈ, ਉਹ ਬੜੀ ਉੱਚੀ ਚੀਜ਼ ਹੈ, ਉਹ ਇਕੱਲਾ ਪੜ੍ਹਨ ਦਾ ਵਿਸ਼ਾ ਨਹੀਂ ਹੈ। ਤਾਂ ਗੱਲਾਂ ਦੀ ਪ੍ਰਵਾਨਗੀ ਵੀ ਹੈ ਗੁਰਮਤ ਦੇ ਵਿੱਚ, ਜੇ ਉਹਦੀ ਗੱਲਬਾਤ ਨਾ ਕਰੋਗੇ ਕੀ ਹੋਵੇਗਾ? ਪਰ ਸਾਰੇ ਨਹੀਂ ਕਰ ਸਕਦੇ, ਇਹਦੇ ਵਾਸਤੇ ਬਹੁਤੀ ਸਮਰੱਥਾ ਚਾਹੀਦੀ, ਬਹੁਤੀ ਕਿਰਪਾ ਚਾਹੀਦੀ। ਨਹੀਂ ਤੇ ਆਮ ਤੌਰ ਤੇ ਕੀ ਹੁੰਦਾ, ਵੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 15 ਭਗਤਾਂ ਦੀ ਬਾਣੀ ਆਈ, ਭਗਤ ਤੇ 1500 ਹੋਣਗੇ, ਉਦੋਂ ਸਾਰਿਆਂ ਦੀ ਕਿਉਂ ਨਹੀਂ ਆਈ? ਸਾਰਿਆਂ ਦੀ ਨਹੀਂ ਆਈ, ਇਹ ਜ਼ਰੂਰੀ ਨਹੀਂ ਵੀ 15 ਹੀ ਭਗਤ ਸਨ, ਉਦੋਂ ਹੋਰ ਵੀ ਬਹੁਤ ਸਾਰੇ ਹੋਣਗੇ। ਪਰ ਬੜੇ ਬਹੁਤ ਹੀ ਥੋੜੇ ਸਰੀਰ ਹੁੰਦੇ ਨੇ ਜਿਹੜੇ ਉਧਰ ਨਿਰੰਕਾਰ ਨਾਲ ਜੁੜਦੇ ਨੇ ਇੱਕੋ ਵਕਤ, ਉਧਰ ਦੀ ਜਾਣਕਾਰੀ ਨੂੰ ਇਧਰ ਆ ਕੇ ਕਹਿ ਸਕਦੇ ਨੇ, ਉਹ ਬਹੁਤ ਘੱਟ ਨੇ। ਨਹੀਂ ਤੇ ਆਦਮੀ ਜਾਂ ਉਧਰ ਜੁੜਦਾ ਇਧਰ ਭੁੱਲ ਜਾਂਦਾ, ਉਹਨੂੰ ਕਹਿੰਦੇ ਡੂੰਘੀ ਸਮਾਧੀ। ਉਧਰ ਜਾਂਦਾ ਸੰਸਾਰ ਖਤਮ ਹੋ ਜਾਂਦਾ ਹੈ, ਤੇ ਜਦੋਂ ਸੰਸਾਰ ਵੱਲ ਆਉਂਦਾ ਉਧਰੋਂ ਟੁੱਟ ਜਾਂਦਾ ਹੈ। ਇਸ ਕਰਕੇ ਉਹਦਾ ਜੋੜ ਮੇਲ ਨਹੀਂ ਬਣਦਾ ਕਹਿਣ ਦਾ, ਕਵੇ ਤਾਂ ਜੇ ਇੱਕੋ ਵਕਤ ਦੋਵਾਂ ਨਾਲ ਸਾਂਝ ਰੱਖ ਸਕੇ, ਦੋਵਾਂ ਲੋਕਾਂ ਨਾਲ ਸੰਪਰਕ ਕਰ ਸਕੇ, ਤਾਂ ਥੋੜੇ ਜਿਹਾ ਸਰੀਰ ਭਗਤ ਕਬੀਰ ਜੀ ਵਰਗੇ, ਬਾਬਾ ਫਰੀਦ ਜੀ ਵਰਗੇ, ਜਿਨ੍ਹਾਂ ਵਿੱਚ ਇਹ ਸਮਰੱਥਾ ਪਾਈ ਅਕਾਲ ਪੁਰਖ ਵਾਹਿਗੁਰੂ ਨੇ ਕਿ ਉਹ ਜਦੋਂ ਉਧਰ ਜੁੜਦੇ ਸਨ ਤੇ ਸੰਸਾਰ ਨੂੰ ਥੋੜਾ ਜਿਹਾ ਬਚਵੀਂ ਅੱਖ ਨਾਲ ਵੇਖ ਲੈਂਦੇ ਸਨ ਵੀ ਇਧਰ ਕੀ ਹੋ ਰਿਹਾ ਹੈ। ਫਿਰ ਇਧਰਲੇ ਸੰਸਾਰ ਦੇ ਵਿੱਚ ਵਰਤਣ ਵਾਲੀਆਂ ਘਟਨਾਵਾਂ ਦੀ ਉਧਰ ਖੋਜ ਕਰਦੇ ਸਨ, ਉਸ ਦੁਨੀਆਂ ਵਿੱਚ, ਸ਼ਬਦ ਦੀ ਦੁਨੀਆਂ ਵਿੱਚ, ਵੀ ਇਹ ਕੀ ਹੋ ਰਿਹਾ ਤੇ ਇਹ ਕਿਉਂ ਹੋ ਰਿਹਾ ਤੇ ਕਿਵੇਂ ਠੀਕ ਹੋਵੇਗਾ। ਫਿਰ ਸਾਰਾ ਗਿਆਨ ਉਧਰੋਂ ਲੈ ਲੈਂਦੇ, ਉਧਰੋਂ ਇਕੱਠਾ ਕਰ ਲੈਂਦੇ, ਫਿਰ ਇਧਰ ਵਾਪਸ ਆ ਜਾਂਦੇ। ਪਰ ਜਦੋਂ ਵਾਪਸ ਆਉਂਦੇ ਤੇ ਉਹਨਾਂ ਦਾ ਉਹ ਪਿਛਲੇ ਗਿਆਨ ਨਾਲ ਸੰਬੰਧ ਨਹੀਂ ਸੀ ਟੁੱਟਦਾ, ਉਥੋਂ ਵੇਖ ਵੇਖ ਕੇ ਇਧਰ ਬੋਲ ਦਿੰਦੇ ਸਨ, ਇਧਰ ਲਿਖਿਆ ਜਾਂਦਾ ਸੀ। ਉਹਨੂੰ ਕਹਿੰਦੇ ਨੇ ਅਕਾਲ ਕੀ ਬਾਣੀ, ਧੁਰ ਕੀ ਬਾਣੀ। ਪਰ ਜਿਵੇਂ ਆਪਣਾ ਸਿਸਟਮ ਹੈ, ਸਾਨੂੰ ਤਾਂ ਹੁਣ ਸਾਡਾ ਤੇ ਧਿਆਨ ਹੀ ਇੰਨਾ ਕੁ ਹੈ, ਸਾਡਾ ਧਿਆਨ ਇੰਨਾ ਕਮਜ਼ੋਰ ਹੈ ਕਿ ਸਾਨੂੰ ਸ਼ਾਇਦ ਪਤਾ ਵੀ ਨਾ ਹੋਵੇ ਵੀ ਵਿਆਖਿਆ ਕਿਹੜੀ ਚੱਲ ਰਹੀ, ਗੱਲ ਕਿਹੜੀ ਚੱਲ ਰਹੀ ਹੈ, ਇੰਨਾ ਕਮਜ਼ੋਰ ਹੈ ਧਿਆਨ, ਇੰਨਾ ਪਤਾ ਨਹੀਂ। ਤਾਂ ਇਹ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ, ਇੰਨਾ ਸੰਪਰਕ ਡੂੰਘਾ ਰੱਖਣਾ ਕਿ ਦੋਵਾਂ ਲੋਕਾਂ ਵਿੱਚ ਦੋਵੇਂ ਥਾਂ ਰੱਖੇ ਗੁਰ ਸੂਰੇ, ਸੁੱਖ ਉਪਜੇ ਬਾਜੇ ਅਨਹਦ ਤੂਰੇ, ਇੱਕੋ ਵਕਤ ਸਾਂਝ ਪਾ ਕੇ ਰੱਖਣੀ, ਇਹ ਬੜੀ ਕਿਰਪਾ ਦੀ ਜ਼ਰੂਰਤ ਹੈ, ਰਹਿਮਤ ਦੀ ਜ਼ਰੂਰਤ ਹੈ। ਜਿਨ੍ਹਾਂ ਨੇ ਮੂਲ ਨੂੰ ਜਾਣਿਆ ਹੈ, ਜੇ ਕੋਈ ਉਹਦੀਆਂ ਗੱਲਾਂ ਕਰਨੀਆਂ ਚਾਹੁੰਦਾ ਤਾਂ ਉਹਦੇ ਵਾਸਤੇ ਗੁਰੂ ਅੰਗਦ ਦੇਵ ਜੀ ਨੇ ਧਾਰਮਿਕ ਉਪਦੇਸ਼ਕਾਂ ਨੂੰ ਇੱਕ ਇਸ਼ਾਰਾ ਕੀਤਾ ਹੈ ਕਿ ਜੇ ਤੁਸੀਂ ਉਹਦੇ ਬਾਰੇ ਬੋਲਣਾ, ਪਹਿਲਾਂ ਮੂਲ ਨੂੰ ਜਾਣ ਲਓ, ਥੋੜਾ ਜਿਹਾ, ਜ਼ਿਆਦਾ ਤੇ ਨਹੀਂ ਜਾਣਿਆ ਜਾ ਸਕਦਾ, ਕੁਝ ਨਾ ਕੁਝ ਤਾਂ ਹੋਵੇ ਨਾ, ਕੁਝ ਨਾ ਕੁਝ ਘੱਟ ਤੋਂ ਘੱਟ ਤਾਂ ਹੋਣਾ ਚਾਹੀਦਾ। ਪਰ ਮੂਲ ਦਾ ਤੇ ਪਤਾ ਹੀ ਨਹੀਂ, ਨਾਮ ਦਾ ਤੇ ਪਤਾ ਹੀ ਨਹੀਂ, ਸ਼ਬਦ ਨਾਲ ਤੇ ਕੋਈ ਸੰਬੰਧ ਹੀ ਨਹੀਂ, ਤਾਂ ਉਹ ਗੱਲਾਂ ਕਰਨ ਲੱਗ ਪਏ। ਫਿਰ ਉਹਨਾਂ ਗੱਲਾਂ ਦੇ ਨਤੀਜੇ ਸਾਹਮਣੇ ਨੇ ਤੁਹਾਡੇ, ਉਹਨਾਂ ਦੇ ਅਸਰ ਜਿਹੜੇ ਹੋ ਰਹੇ ਨੇ ਤੁਸੀਂ ਵੇਖ ਹੀ ਰਹੇ ਹੋ, ਕਿੰਨਾ ਕੁ ਅਸਰ ਹੈ, ਕਿੰਨੇ ਕੁ ਲੋਕ ਬਦਲ ਗਏ ਨੇ। ਜਦਕਿ ਉਹ ਵੀ ਲੋਕ ਸਨ ਜਿਨ੍ਹਾਂ ਨੇ ਥੋੜਾ ਕਿਹਾ ਤੇ ਲੋਕਾਂ ਨੇ ਜ਼ਿਆਦਾ ਮੰਨ ਲਿਆ, ਕੋਈ ਨਹੀਂ ਸੀ ਉਹਨਾਂ ਕੋਲ ਸ਼ੇਰਬਾਜੀ, ਕੋਈ ਨਹੀਂ ਸੀ ਵਿਆਕਰਣ ਉਹਨਾਂ ਦੇ ਕੋਲ, ਜੀਵਨ ਦੇ ਲਫ਼ਜ਼ ਹੀ ਏਡੇ ਤੇਜ਼ ਤਰਾਰ ਤੇ ਪ੍ਰਭਾਵੀ ਸਨ ਜਿਹਦੇ ਉੱਤੇ ਮੋਹਰ ਲਾ ਦਿੱਤੀ, ਪਰਤ ਕੇ ਪੱਟੀ ਨਹੀਂ ਗਈ ਕਿਸੇ ਤੋਂ, ਜੁੜ ਗਿਆ। ਉਹ ਸਨ ਲੋਕ, ਉਹਨਾਂ ਨੂੰ ਇਜਾਜ਼ਤ ਮਿਲੀ ਕਹਿਣ ਦੀ। ਇਸ ਕਰਕੇ ਇਹ ਜਿਹੜਾ ਅੱਜ ਕੱਲ ਦਾ ਸਿਸਟਮ, ਜਿਹੜਾ ਪ੍ਰੋਫੈਸ਼ਨਲ ਸਿਰਫ ਥੋੜਾ ਜਿਹਾ ਇੱਕ ਬਾਹਰੀ ਤੌਰ ਤੇ ਰੀਤੀ ਰਿਵਾਜ ਦੇ ਨਾਲ ਜੋੜ ਦਿੱਤਾ ਗਿਆ, ਜ਼ਰੂਰਤ ਹੈ ਇਸ ਨੂੰ ਉਹਨਾਂ ਲੀਹਾਂ ਤੇ ਚਲਾਉਣ ਦੀ ਜਦੋਂ 10 ਗੁਰੂ ਸਾਹਿਬਾਨ ਨੇ ਤਰੀਕੇ ਦੱਸੇ ਸਨ ਵੀ ਗੱਲਾਂ ਕਰਨ ਵਾਲਾ ਮਨੁੱਖ ਜਿਹੜਾ ਹੈ ਉਹਨੂੰ ਕੀ ਕਰਨਾ ਚਾਹੀਦਾ, ਕਿਵੇਂ ਦਾ ਹੋਣਾ ਚਾਹੀਦਾ ਹੈ। ਤਾਂ ਇਹ ਬੜੀ ਵੱਡੀ ਜ਼ਰੂਰਤ ਸੀ, ਸਾਡਾ ਤਾਂ ਜੀਵਨ ਹੀ ਰਾਹ ਵਿੱਚ ਅਟਕ ਗਿਆ। ਕਹਿੰਦੇ ਬੁੱਧ ਨੇ ਜਦੋਂ ਪਹਿਲਾ ਆਦਮੀ ਤਿਆਰ ਕੀਤਾ ਸੀ ਤਾਂ ਉਹਨੂੰ ਕਿਤੇ ਭੇਜਣ ਲੱਗੇ ਵੀ ਤੂੰ ਪ੍ਰਚਾਰ ਕਰਨਾ ਹੈ, ਤੂੰ ਲੋਕਾਂ ਨੂੰ ਸਮਝਾਉਣਾ ਹੈ। ਜਦੋਂ ਉਹਨੂੰ ਗਿਆਨ ਹੋ ਗਿਆ ਤਾਂ ਤੁਰੰਤ ਤੋਂ ਪਹਿਲਾਂ ਮਹਾਤਮਾ ਬੁੱਧ ਨੇ ਉਹਨੂੰ ਕੋਈ ਸਵਾਲ ਪੁੱਛੇ, ਕਹਿਣ ਲੱਗੇ ਜਿੱਥੇ ਤੂੰ ਜਾਏਗਾ ਜੇ ਲੋਕ ਤੈਨੂੰ ਮਾੜਾ ਬੋਲਣਗੇ ਤੂੰ ਵੀ ਅੱਗੋਂ ਮਾੜਾ ਬੋਲੇਗਾ। ਕਹਿਣ ਲੱਗਾ ਨਹੀਂ, ਮੈਂ ਉਹਨਾਂ ਦਾ ਧੰਨਵਾਦ ਕਰਾਂਗਾ ਵੀ ਚਲੋ ਗੱਲਬਾਤ ਵਿੱਚ ਮਾੜਾ ਹੀ ਬੋਲਿਆ, ਗਾਲਾਂ ਤੇ ਨਹੀਂ ਕੱਢੀਆਂ। ਫਿਰ ਬੁੱਧ ਨੇ ਪੁੱਛਿਆ ਵੀ ਜੇ ਗਾਲਾਂ ਕੱਢਣਗੇ, ਫਿਰ ਕਹਿੰਦੇ ਧੰਨਵਾਦ ਕਰਾਂਗਾ ਵੀ ਚਲੋ ਗਾਲਾਂ ਤੱਕ ਸਰ ਗਿਆ, ਇਹਨਾਂ ਨੇ ਕੁੱਟਮਾਰ ਤੇ ਨਹੀਂ ਕੀਤੀ। ਕਹਿੰਦੇ ਜੇ ਕੁੱਟਮਾਰ ਕਰ ਦਿੱਤੀ, ਫਿਰ ਕਹਿੰਦੇ ਵੀ ਉਹਨਾਂ ਦਾ ਧੰਨਵਾਦ ਹੈ ਵੀ ਕੁੱਟਮਾਰ ਹੀ ਕੀਤੀ, ਜਾਨੋਂ ਤੇ ਨਹੀਂ ਮਾਰਿਆ। ਕਹਿੰਦੇ ਜੇ ਜਾਨੋਂ ਮਾਰਨ ਤੇ ਆ ਗਿਆ ਫਿਰ ਕਿਵੇਂ ਗੱਲ ਹੋਏਗੀ। ਕਹਿਣ ਲੱਗੇ ਫਿਰ ਵੀ ਉਹਨਾਂ ਦਾ ਧੰਨਵਾਦ ਇਹ ਸਰੀਰ ਦੁੱਖਾਂ ਦੇ ਘਰ ਇਹਦੇ ਕੋਲੋਂ ਜਾਨ ਛਡਾ ਦਿੱਤੀ। ਫਿਰ ਉਹਨੇ ਕਿਹਾ ਜਾ ਤੂੰ ਜਾ ਸਕਣਾ। ਇਹ ਇੱਕ ਹਿੱਸਾ ਹੈ ਕਿ ਜਿਸ ਬੰਦੇ ਨੇ ਇਸ ਰਾਹ ਤੇ ਤੁਰਨਾ ਹੈ ਉਹਦੀ ਸੰਭਾਵਨਾ ਇੰਨੀ ਹੋਣੀ ਚਾਹੀਦੀ ਹੈ। ਜੇ ਕਿਤੇ ਇਸ ਤਰ੍ਹਾਂ ਹੋ ਜਾਏ ਸੰਭਾਵਨਾ ਇੰਨੀ ਹੋਣੀ ਚਾਹੀਦੀ। ਪਰ ਅਸੀਂ ਗੱਲਾਂ ਉਹਨਾਂ ਦੀਆਂ ਕਰਨੇ ਆ, ਸਾਡੇ ਕੰਮ ਬਹੁਤ ਹੋਰ ਨੇ। ਬਹੁਤ ਦੂਰ ਦੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਇੱਕ ਮਹਾਂਪੁਰਸ਼ਾਂ ਦਾ ਮੈਂ ਜੀਵਨ ਸੁਣ ਰਿਹਾ ਸੀ, ਹੈਰਾਨ ਹੋਇਆ ਕਿ ਉਹ ਬੜੇ ਭਜਨੀਕ, ਬੜੀ ਬੰਦਗੀ ਵਾਲੇ, ਉੱਚੀ ਰੂਹ, ਬੜੇ ਲੋਕਾਂ ਨੂੰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਤਾਂ ਵਿਰੋਧੀ ਲੋਕ ਵੀ ਹੁੰਦੇ ਨੇ, ਉਹ ਇਕੱਠੇ ਹੋ ਗਏ, ਉਹਨਾਂ ਨੇ ਕਿਹਾ ਪਖੰਡੀ ਨੇ, ਠੱਗ ਨੇ। ਤਾਂ ਉਹਨਾਂ ਨੇ ਛੋਟੇ ਛੋਟੇ ਪੋਸਟਰ ਛਪਾ ਲਏ ਪਿੰਡਾਂ ਵਿੱਚ ਲਾਉਣ ਵਾਸਤੇ ਵੀ ਇਹਨਾਂ ਤੋਂ ਬਚ ਕੇ ਰਹਿਣਾ, ਇਹ ਧੋਖਾ ਦੇਣ ਵਾਲੇ ਲੋਕ ਨੇ, ਪਖੰਡ ਕਰਦੇ ਨੇ, ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ, ਬੜਾ ਕੁਝ ਲਿਖ ਦਿੱਤਾ। ਤੁਹਾਨੂੰ ਪਤਾ ਹੈ ਫਿਲਾਸਫਰ ਲੋਕਾਂ ਕੋਲ ਅੱਖਰ ਤੇ ਬਹੁਤ ਹੁੰਦੇ ਨਾ, ਬਹੁਤ ਕੁਝ ਲਿਖ ਦਿੱਤਾ। ਤੇ ਇੱਕ ਆਦਮੀ ਸਾਈਕਲ ਤੇ ਚੜ੍ਹ ਕੇ, ਉਦੋਂ ਸਾਈਕਲ ਹੁੰਦੇ ਸਨ, ਪਿੰਡਾਂ ਵਿੱਚ ਉਹ ਪੋਸਟਰ ਲਾਉਂਦਾ ਫਿਰਦਾ, ਚੌਂਕਾਂ ਤੇ ਤੁਰਿਆ ਫਿਰਦਾ। ਉਹ ਜਾ ਰਿਹਾ ਸੀ ਇੱਕ ਥਾਂ ਤੇ, ਕੰਧ ਨੂੰ ਪੋਸਟਰ ਲਾ ਰਿਹਾ ਤੇ ਉੱਤੋਂ ਉਹਨਾਂ ਦੀ ਗੱਡੀ ਆ ਗਈ, ਵਿੱਚ ਬੈਠੇ ਸਨ ਦੀਵਾਨ ਸਜਾ ਕੇ ਆਏ, ਜਿਨ੍ਹਾਂ ਦੀ ਉਹਦੇ ਵਿੱਚ ਨਿੰਦਿਆ ਲਿਖੀ ਹੋਈ ਸੀ। ਉੱਪਰੋਂ ਆ ਕੇ ਉਹਨਾਂ ਨੇ ਵੇਖਿਆ ਵੀ ਇਹ ਕੀ ਕਰ ਰਿਹਾ, ਸਾਡੇ ਪੋਸਟਰ ਲਾ ਰਿਹਾ, ਵੀ ਇਹ ਬੜੇ ਪਖੰਡੀ ਨੇ, ਠੱਗ ਨੇ, ਗੱਡੀ ਖੜੀ ਕਰ ਲਈ। ਉਹਨੇ ਵੇਖ ਲਿਆ ਵੀ ਇਹ ਤੇ ਆਪ ਹੀ ਆ ਗਏ, ਉੱਪਰੋਂ ਆ ਗਏ। ਸੇਵਾਦਾਰ ਨੂੰ ਕਿਹਾ ਨੂੰ ਬੁਲਾ ਕੇ ਲਿਆਓ। ਕਹਿੰਦੇ ਕੀ ਕਰ ਰਹੇ, ਕਿੰਨੇ ਕੁ ਹੋਰ ਲਾਉਣੇ ਨੇ, ਦੱਸ ਹੋਰ ਕਿੰਨੇ ਕੁ ਪੋਸਟਰ ਰਹਿੰਦੇ ਜਿਹਦੇ ਵਿੱਚ ਤੂੰ ਸਾਡੀ ਨਿੰਦਿਆ ਕਰਨੀ। ਕਹਿਣ ਲੱਗਾ ਜੀ ਅਜੇ ਬਹੁਤ ਪਏ ਨੇ ਦੇਖੋ ਸਾਈਕਲ ਤੇ। ਕਹਿਣ ਲੱਗੇ ਕਿੰਨੇ ਦਿਨ ਤੇਰੇ ਲੱਗ ਜਾਣੇ, ਤੂੰ ਆ ਗੱਡੀ ਵਿੱਚ ਬਹਿੰਦੇ ਆ, ਥੱਕ ਜਾਏਗਾ ਲਾਉਂਦਾ, ਗੱਡੀ ਵਿੱਚ ਬੈਠ, ਅਸੀਂ ਨਾਲ ਤੇਰੇ ਚੱਲਦੇ ਹਾਂ ਜਿੱਥੇ ਲਾਉਣੇ ਨੇ ਤੈਨੂੰ। ਇੱਕ ਦਿਨ ਅਸੀਂ ਦੀਵਾਨ ਬੰਦ ਕਰ ਦਿਆਂਗੇ, ਤੂੰ ਕਿਉਂ ਥੱਕਣਾ, ਕਿਉਂ ਸਾਈਕਲ ਤੇ ਤੁਰ ਰਿਹਾ, ਬੈਠ ਗੱਡੀ ਵਿੱਚ ਨਾਲ ਜਾਂਦੇ ਹਾਂ, ਅਸੀਂ ਆਪ ਲਵਾ ਦਿੰਦੇ ਹਾਂ ਪੋਸਟਰ। ਉਹ ਦੁਨੀਆ ਕਿੱਥੇ ਖੜੀ ਹੋਵੇਗੀ। ਔਰ ਉਹ ਐਸੇ ਲੋਕ ਕਿ ਜਾਂ ਕਾ ਕਹਿਆ ਦਰਗਾਹ ਚੱਲਿਆ, ਜੇ ਚਾਹੁਣ ਤੇ ਜੋ ਮਰਜ਼ੀ ਕਰ ਦੇਣ, ਪਰ ਸਰਲਤਾ ਇੰਨੀ ਕਿ ਉਹਨਾਂ ਨੂੰ ਆਪਣੀ ਨਿੰਦਿਆ ਦਾ ਕੋਈ ਵੀ ਇੱਕ ਦੁੱਖ ਨਹੀਂ। ਇਸ ਲਈ ਇਸ ਤਰ੍ਹਾਂ ਦੇ ਲੋਕਾਂ ਨੇ ਸੰਸਾਰ ਨੂੰ ਬਦਲਿਆ ਹੈ, ਸੰਸਾਰ ਵਿੱਚ ਤਬਦੀਲੀ ਲਿਆਂਦੀ ਹੈ। ਤਾਂ ਸਤਿਗੁਰੂ ਨੇ ਬਚਨ ਕੀਤੇ ਮੂਲ ਜਾਣ ਗੱਲਾਂ ਕਰੇ। ਗੁਰੂ ਅੰਗਦ ਦੇਵ ਜੀ ਕਹਿੰਦੇ ਜਿਨ੍ਹਾਂ ਨੇ ਮੂਲ ਨੂੰ ਜਾਣਿਆ ਸਿਰਫ ਉਹੀ ਉਹਦੀਆਂ ਗੱਲਾਂ ਕਰਨ, ਹਾਣ ਲਾਏ ਹਾਣ। ਤੇ ਇੱਕ ਐਸੇ ਮਨੁੱਖਾਂ ਨੂੰ ਇਹ ਸੋਚਣਾ ਚਾਹੀਦਾ ਕਿ ਉਹ ਜਿਹੜੀ ਗੱਲ ਸੰਸਾਰ ਨਾਲ ਕਰ ਰਹੇ ਨੇ, ਲੋਕ ਉਹਦੇ ਹਾਣੀ ਹੈਣ ਕਿ ਨਹੀਂ, ਉਹਨੂੰ ਸਮਝਦੇ ਨੇ ਕਿ ਨਹੀਂ। ਇਹ ਨਹੀਂ ਵੀ ਜਿਹੜੀ ਆਪਾਂ ਵਿਆਕਰਨ ਸਮਝਾ ਰਹੇ ਹਾਂ ਉਹ ਇੱਕ ਦੋ ਬੰਦਾ ਅੱਗੇ ਬੈਠਾ ਉਹਨਾਂ ਨੂੰ ਆਉਂਦੀ, ਉਹਨਾਂ ਨਾਲ ਗੱਲਾਂ ਕਰੀ ਜੋ, ਜਿਹੜਾ ਪਿੱਛੇ ਦਿਹਾੜੀ ਕਰਨ ਵਾਲਾ ਬੰਦਾ ਉਹ ਕੀ ਕਰੇਗਾ। ਸਰਲ ਨਹੀਂ ਹੈ, ਸਿੱਧਾ ਨਹੀਂ ਹੈ। ਸਿੱਖੀ ਦਾ ਮਤਲਬ, ਸਿੱਖੀ ਪ੍ਰਚਾਰ ਦਾ ਮਤਲਬ ਇਹ ਹੈ ਕਿ ਬੜੇ ਗੂੜੇ ਗਿਆਨ ਨੂੰ ਬਿਲਕੁਲ ਸਰਲ ਕਹਿਣਾ ਕਿ ਆਮ ਬੰਦੇ ਦੀ ਸਮਝ ਵਿੱਚ ਆ ਜਾਏ। ਗਿਆਨ ਉਹ ਗੂੜਾ ਹੀ ਹੋਣਾ ਚਾਹੀਦਾ, ਉਹਨੂੰ ਸਰਲ ਕਰਨਾ ਹੈ, ਜਿੰਨਾ ਹੋ ਸਕੇ ਸਰਲ ਕਰ ਦੇਣਾ। ਪਰ ਇਹ ਸਾਡਾ ਵੀ ਇੱਕ ਰਿਵਾਜ ਬਣ ਗਿਆ, ਉਹ ਕਹਿੰਦੇ ਜੀ ਗੱਲ ਸਿੱਧੀ ਜੀ ਕਰ ਦਿਓ ਤੇ ਹੋਰ ਪੁੱਠੀ ਕਰੀਏ, ਫਿਰ ਜ਼ਰੂਰ ਇੱਧਰ ਉੱਧਰ ਦੀਆਂ ਅੜਾ ਕੇ ਗੱਲਾਂ ਕਰਨੀਆਂ, ਜਿਹੜੀਆਂ ਸਮਝ ਨਾ ਆਉਣ ਉਹ ਠੀਕ ਰਹਿੰਦੀਆਂ ਸਾਨੂੰ, ਕਿਉਂਕਿ ਆਦਮੀ ਸਮਝਣਾ ਨਹੀਂ ਚਾਹੁੰਦਾ। ਜੇ ਜ਼ਿਆਦਾ ਸਰਲ ਕਰੀਏ ਨਾ, ਉਹ ਕਹਿੰਦੇ ਹੈ ਤਾਂ ਠੀਕ ਸਰਲ ਬੜੀ ਹੈ, ਇਹਦਾ ਮਤਲਬ ਬੰਦਾ ਸਮਝਣਾ ਨਹੀਂ ਚਾਹੁੰਦਾ। ਉਹ ਕਹਿੰਦਾ ਸਰਲ ਨਾ ਹੋਵੇ, ਨਾ ਮੈਂ ਸਮਝਾਂ ਤੇ ਨਾ ਕਰਨੀ ਪਏ, ਜੇ ਸਮਝ ਆ ਗਈ ਤੇ ਕਰਨਾ ਪਏਗਾ ਇਸਨੂੰ। ਇਸ ਕਰਕੇ ਧੰਦਾ ਚੱਲਦਾ ਰਹਿੰਦਾ, ਕਰਨ ਵਾਲੇ ਉਹ ਹੋਰ ਕਿਸੇ ਦੁਨੀਆਂ ਵਿੱਚ ਬੋਲੀ ਜਾਂਦੇ ਨੇ, ਇਕੱਲੇ ਸੁਣਨ ਵਾਲੇ ਆਪਣੀ ਦੁਨੀਆਂ ਵਿੱਚ ਸੁੱਤੇ ਰਹਿੰਦੇ ਨੇ, ਕੰਮ ਦੋਵਾਂ ਦਾ ਚੱਲੀ ਜਾਂਦਾ। ਉਹ ਵੀ ਕਹਿੰਦੇ ਨੇ ਸੁਣ ਆਏ, ਕਹਿਣ ਵਾਲੇ ਕਹਿੰਦੇ ਨੇ ਕਹਿ ਆਏ। ਇਸ ਕਰਕੇ ਇਹ ਵਿਸ਼ਾ ਇੱਕ ਫਿੱਕਾ ਜਿਹਾ ਜਿਵੇਂ ਕਿਸੇ ਕੱਪੜੇ ਦਾ ਰੰਗ ਲੈ ਜਾਂਦਾ ਹੈ, ਬੇਰਸ, ਬਿਨਾਂ ਕਿਸੇ ਰਸ ਤੋਂ ਹੋ ਜਾਂਦਾ ਹੈ, ਜਿਹਦੇ ਕੋਈ ਨਤੀਜੇ ਨਹੀਂ ਨਿਕਲਦੇ। ਸਤਿਗੁਰੂ ਨੇ ਬਚਨ ਕੀਤੇ ਹਾਣ ਲਾਏ ਹਾਣ। ਹਾਣ ਦਾ ਮਤਲਬ ਹੈ ਇੱਕੋ ਉਮਰ ਦੇ, ਗਿਆਨ ਉਹੀ ਚੰਗਾ ਜਿਹੜਾ ਮਨੁੱਖ ਦੇ ਹਾਣ ਦਾ ਹੋਵੇ, ਉਹਨੂੰ ਸਮਝ ਵਿਚ ਆ ਜਾਏ, ਉਹਦੀ ਪਕੜ ਵਿਚ ਆ ਜਾਏ, ਉਹਦੇ ਅੰਦਰ ਧੱਸ ਜਾਏ। ਗਿਆਨ ਉਹੀ ਚੰਗਾ ਹੈ ਜਿਹਨੂੰ ਆਦਮੀ ਲੈਣਾ ਵੀ ਨਾ ਚਾਹੇ ਫਿਰ ਵੀ ਉਹਦੇ ਅੰਦਰ ਵੜ ਜਾਏ, ਉਹਦੀ ਸਮਝ ਵਿਚ ਆ ਜਾਏ। ਇਸ ਤਰ੍ਹਾਂ ਦਾ ਉਪਦੇਸ਼ ਹਜ਼ੂਰ ਨੇ ਦਿੱਤਾ। ਅਗਲੇ ਬਚਨ ਕੀਤੇ ਕਹਿੰਦੇ ਲੱਭ ਨਾ ਚੱਲਈ ਸੱਚ ਰਹੇ। ਲੱਭ ਕਹਿੰਦੇ ਨੇ ਖਾਣ ਪੀਣ ਦਾ ਲੋਭ। ਇੱਥੇ ਲੱਭ ਜਿਹੜਾ ਬੱਬੇ ਨਾਲ ਆਇਆ, ਜਿੱਥੇ ਲੱਭ ਭੱਬੇ ਨਾਲ ਆਵੇਗਾ ਭਾਰਤ ਵਾਲੇ ਨਾਲ, ਉਹਦੇ ਅਰਥ ਹੋਣਗੇ ਮਾਇਆ ਦਾ ਲੋਭ, ਮਾਨਸਿਕ ਲੋਭ ਜਿਹੜਾ ਹੈ। ਇੱਥੇ ਲੱਭ ਦੇ ਅਰਥ ਨੇ ਸਰੀਰ ਦੇ ਵੇਖਣ ਦਾ ਲੋਭ, ਸੁਣਨ ਦਾ ਲੋਭ, ਖਾਣ ਪੀਣ ਦਾ ਲੋਭ। ਕੱਲ ਸ਼ਾਮ ਦੇ ਦੀਵਾਨ ਵਿਚ ਆਪਾਂ ਇਹ ਸਾਰੀ ਵਿਚਾਰ ਸਾਂਝੀ ਕੀਤੀ ਸੀ ਕਿ ਪੰਜ ਜਿਹੜੇ ਗਿਆਨ ਇੰਦਰੇ ਨੇ, ਮੱਛੀ ਦਾ ਰੋਗ ਆਪਣਾ, ਮਿਰਗ ਦਾ ਆਪਣਾ ਹੈ, ਪਤੰਗੇ ਦਾ ਆਪਣਾ ਹੈ, ਭਵਰੇ ਦਾ ਆਪਣਾ ਰੋਗ ਹੈ, ਹਾਥੀ ਦਾ ਆਪਣਾ ਹੈ, ਉਹ ਸਾਰੇ ਰਸ ਨੇ। ਉਹ ਇਹਨਾਂ ਲੱਭ ਨਾ ਚੱਲਈ ਦਾ ਮਤਲਬ ਐਸਾ ਗੁਰਮੁਖ ਇਹਨਾਂ ਲੋਭਾਂ ਦਾ ਸ਼ਿਕਾਰ ਨਹੀਂ ਬਣਦਾ, ਇਹਨਾਂ ਤੋਂ ਉੱਚਾ ਰਹਿੰਦਾ, ਇਹਨਾਂ ਤੋਂ ਨਿਰਲੇਪ ਰਹਿੰਦਾ। ਲੱਭ ਨਾ ਚੱਲਈ ਸੱਚ ਰਹੇ, ਉਹ ਸੱਚ ਦੇ ਵਿੱਚ ਟਿਕਿਆ ਰਹਿੰਦਾ। ਸੱਚ ਦੇ ਅਰਥ ਨੇ ਨਾਮ, ਉਹਦਾ ਧਿਆਨ ਨਾਮ ਦੇ ਵਿੱਚ ਟਿਕ ਜਾਂਦਾ। ਸੋ ਵਿਸ਼ਟ ਪ੍ਰਵਾਨ, ਐਸਾ ਗੁਰਮੁਖ ਵਿਸ਼ਟ ਵਿਚੋਲਾ ਹੈ, ਉਹ ਰੱਬ ਦੇ ਘਰ ਵਿੱਚ ਪ੍ਰਵਾਨ ਹੈ। ਵਿਚੋਲੇ ਦਾ ਮਤਲਬ ਹੁੰਦਾ ਜਿਹੜਾ ਦੋਵਾਂ ਪਾਸੇ ਸਾਂਝ ਰੱਖਦਾ ਹੋਵੇ। ਵੈਸੇ ਵਿਚੋਲਿਆਂ ਦੀ ਦੁਨੀਆ ਜਿਹੜੀ ਹੈ, ਹੈ ਬੜੀ ਖਤਰਨਾਕ। ਵਿਚੋਲਾ ਹੋਣਾ ਇੱਕ ਸਵਾਦ ਵੀ ਹੈ, ਪਰ ਵਿਚੋਲਿਆਂ ਨੂੰ ਲੋਕ ਉਹਨਾਂ ਚਿਰ ਹੀ ਪੁੱਛਦੇ ਜਿੰਨਾ ਚਿਰ ਆਨੰਦ ਕਾਰਜ ਨਹੀਂ ਹੁੰਦਾ। ਬਸ ਫਿਰ ਜਾਓ ਤੁਸੀਂ, ਚਾਹ ਵੀ ਉਹਨਾਂ ਨੂੰ ਆਪ ਚੁੱਕ ਕੇ ਪੀਣੀ ਪੈਂਦੀ। ਤੁਸੀਂ ਵੇਖੋਗੇ ਸ਼ਾਦੀਆਂ ਵਿੱਚ, ਵਿਆਹਾਂ ਵਿੱਚ, ਉਹ ਕਹਿੰਦੇ ਜੀ ਜਿਹੜੀ ਤੁਹਾਡੀ ਇੱਕ ਮੁੰਦਰੀ ਸੀ, ਲਓ ਤੇ ਜਾਓ, ਤੁਹਾਡਾ ਕੰਮ ਖਤਮ ਹੋਣ, ਹੁਣ ਨਹੀਂ ਤੁਹਾਡੀ ਜ਼ਰੂਰਤ। ਤਕਰੀਬਨ ਇਹੀ ਕਾਰਨ ਹੈ, ਸੰਸਾਰ ਦੇ ਲੋਕ ਵਿਚੋਲਾ ਤਾਂ ਬਣਾਉਣਾ ਚਾਹੁੰਦੇ ਨੇ, ਪਰ ਉਥੋਂ ਤੱਕ ਜਿੰਨਾ ਚਿਰ ਕੁਝ ਮਿਲਦਾ ਨਹੀਂ। ਜਿੱਦਣ ਮਿਲਿਆ ਨਹੀਂ ਤੇ ਵਿਚੋਲੇ ਨੂੰ ਕਿਹਾ ਨੇ ਵੀ ਤੂੰ ਕਿਹੜਾ ਗੱਡਾ ਖਿੱਚਣਾ, ਜਾ ਜਿੱਧਰੋਂ ਆਇਆ, ਤੇਰੀ ਕੋਈ ਲੋੜ ਨਹੀਂ ਹੈ। ਪਰ ਸਤਿਗੁਰੂ ਨੇ ਬਚਨ ਕੀਤੇ ਨੇ ਬਾਣੀ ਵਿੱਚ, ਗੁਰੂ ਨੂੰ ਕਦੀ ਭੁਲਾਉਣਾ ਨਹੀਂ ਚਾਹੀਦਾ। ਗੁਰੂ ਵਿਚੋਲਾ ਹੈ, ਉਹਨਾਂ ਨੂੰ ਬਾਅਦ ਵਿੱਚ ਵੀ ਚੇਤੇ ਰੱਖਣਾ ਚਾਹੀਦਾ। ਕਈ ਲੋਕ ਇਹ ਗੱਲ ਕਹਿੰਦੇ ਵੀ ਸਿੱਧਾ ਜੁੜ ਗਏ, ਹੁਣ ਕੀ ਲੋੜ ਵਿੱਚ ਮਰਿਆਦਾ ਦੀ, ਗੁਰੂ ਦੀ ਕੀ ਜ਼ਰੂਰਤ ਪੈ ਗਈ, ਹੁਣ ਨਹੀਂ ਲੋੜ ਇਹਦੀ। ਬੜੇ ਨੇ ਸਿੱਧੇ ਬ੍ਰਹਮ ਗਿਆਨੀ ਦੀ ਵਿਆਖਿਆ ਵਿੱਚ ਚਲੇ ਜਾਂਦੇ, ਕਹਿੰਦੇ ਬ੍ਰਹਮ ਗਿਆਨ ਹੋ ਗਿਆ, ਹੁਣ ਕੀ ਲੋੜ ਕਕਾਰਾਂ ਦੀ। ਆਹ ਬੜੇ ਡੇਰੇ ਖੁੱਲ ਗਏ ਇਸ ਤਰ੍ਹਾਂ ਦੇ, ਜਿਹੜੇ ਮਰਿਆਦਾ ਦੀ ਵਿਰੋਧਤਾ ਕਰ ਰਹੇ ਨੇ। ਉਹਨਾਂ ਦਾ ਮਕਸਦ ਇਹ ਵੀ ਮਰਿਆਦਾ ਤੋੜਨੀ ਹੈ। ਤੁਸੀਂ ਜਾਓਗੇ, ਉਹ ਇਹ ਨਹੀਂ ਕਹਿਣਗੇ ਵੀ ਜੁੜੋਗੇ ਕਿਵੇਂ, ਇਹ ਕਹਿਣਗੇ ਵੀ ਆਹ ਚੀਜ਼ਾਂ ਦੀ ਕੀ ਲੋੜ, ਜੇ ਦੱਸੋ ਕਿਰਪਾਨ ਕਿਉਂ ਪਾਈ ਹੈ, ਅੰਮ੍ਰਿਤ ਕਿਉਂ ਛਕਿਆ, ਕੀ ਲੋੜ ਇਹਦੀ। ਕੋਈ ਇਹ ਕਹਿੰਦਾ ਜਿਵੇਂ ਕੱਲ ਹੀ ਇੱਕ ਈਮੇਲ ਆਈ ਵੀ ਵਾਹਿਗੁਰੂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਹੈ ਹੀ ਨਹੀਂ, ਤਾਂ ਫਿਰ ਜਿਹੜਾ ਬੰਦਾ ਇਸ ਤਰ੍ਹਾਂ ਕਹਿੰਦਾ ਵੀ ਉਹਨੂੰ ਇਹ ਤੁਸੀਂ ਸਵਾਲ ਕਰੋ। ਬੜਿਆਂ ਨੂੰ ਕਹਿੰਦੇ, ਚਲੋ ਉਹਨਾਂ ਇੱਕ ਨੇ ਤਾਂ ਹਿੰਮਤ ਕੀਤੀ ਵੀ ਲਿਖ ਕੇ ਭੇਜ ਦਿੱਤਾ ਵੀ ਸਾਨੂੰ ਕੋਈ ਕਹਿੰਦਾ ਹੈ, ਕੋਈ ਏਜੰਟ ਹੋਵੇਗਾ ਕਿਸੇ ਥਾਂ ਦਾ ਤੋੜਨ ਵਾਸਤੇ, ਕਿ ਵਾਹਿਗੁਰੂ ਸ਼ਬਦ ਤੁਸੀਂ ਕਿਉਂ ਜਪਦੇ ਹੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਨੇ। ਤਾਂ ਹੋਰ ਵੀ ਲੋਕਾਂ ਨੂੰ ਕਹਿਣਗੇ, ਤਾਂ ਜਿਹੜੇ ਸੁਣ ਰਹੇ ਨੇ ਉਹਨਾਂ ਨੂੰ ਇਹ ਮੈਂ ਬੇਨਤੀ ਕਰਾਂ, ਜਿਹੜਾ ਤੁਹਾਨੂੰ ਕਵੇ ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਹਿਗੁਰੂ ਸ਼ਬਦ ਨਹੀਂ, ਉਹਨੂੰ ਇੱਕ ਸਵਾਲ ਕਰ ਦੇਣਾ ਵੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਇੱਕ ਵਾਰੀ, ਤੁਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਤਾਂ ਨਹੀਂ ਪੜ੍ਹਿਆ ਹੋਵੇਗਾ। ਪੰਗਤੀ ਦੱਸ ਰਹੀਆਂ ਨੇ ਸਿੱਧੀਆਂ ਪੁੱਠੀਆਂ, ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕੀਤਾ। ਤਾਂ ਇਹਦਾ ਜਵਾਬ ਹੈ, ਜੇ ਤੁਸੀਂ ਨਹੀਂ ਪੜ੍ਹਿਆ ਤੇ ਤੁਹਾਡੇ ਕੋਲ ਸਵਾਲ ਕਰਨ ਦਾ ਅਧਿਕਾਰ ਹੀ ਨਹੀਂ ਹੈ, ਅਸੀਂ ਤੁਹਾਡਾ ਸਵਾਲ ਹੀ ਨਹੀਂ ਮੰਨਦੇ, ਚਲੇ ਜਾਓ ਇੱਥੋਂ। ਜਦੋਂ ਪੜ੍ਹਿਆ ਹੀ ਨਹੀਂ ਤੇ ਸਵਾਲ ਕਿੱਥੋਂ ਕਰ ਦਿੱਤਾ, ਜਿਹਦੇ ਬਾਰੇ ਜਾਣਦੇ ਨਹੀਂ ਆਦਮੀ। ਜੇ ਪੜ੍ਹਿਆ ਹੁੰਦਾ ਤੇ ਉਹ ਪੜ੍ਹ ਲੈਂਦਾ ਸਵਈਆਂ ਵਿੱਚ, ਵਾਹਿਗੁਰੂ 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 ਵਾਹਿਜੀਓ, ਕਈ ਵਾਰੀ ਆਇਆ। ਪਰ ਇਹ ਲੋਕ ਕਹਿੰਦੇ ਮਰਿਆਦਾ ਦੀ ਲੋੜ ਹੀ ਨਹੀਂ, ਬ੍ਰਹਮ ਗਿਆਨ ਕੰਨਾਂ ਵਿੱਚ ਫੂਕ ਦਿੱਤਾ, ਸਿੱਧਾ ਹੀ ਪਾ ਦਿੱਤਾ ਵਿੱਚ ਹੀ, ਮਰਿਆਦਾ ਦੀ ਲੋੜ ਨਹੀਂ ਕਹਿੰਦੇ। ਇਸ ਤਰ੍ਹਾਂ ਦੇ ਇੱਕ ਮੂਰਖ ਵਿਦਿਆਰਥੀ ਦਾ ਜ਼ਿਕਰ ਆਉਂਦਾ ਹੈ, ਉਹਨੇ ਕਿਸੇ ਸਕੂਲ ਵਿੱਚ 10 ਕਲਾਸਾਂ ਪਾਸ ਕੀਤੀਆਂ, 10 ਪਾਸ ਕਰ ਗਿਆ, ਸਕੂਲ ਵਿੱਚ ਪੜ੍ਹਦਾ ਰਿਹਾ, 10 ਹੀ ਕਮਰੇ ਸਨ, ਇੱਕ ਇੱਕ ਬਦਲਦਾ ਰਿਹਾ ਸਾਲ ਬਾਅਦ, ਤੇ ਜਿੱਦਣ 10ਵੀਂ ਪਾਸ ਕਰ ਗਿਆ ਨਾ, ਸਕੂਲ ਵਿੱਚੋਂ ਉਹਨੇ ਨਿਕਲਣਾ ਸੀ, ਨਾਲ 5-4 ਬੰਦੇ ਲੈ ਕੇ, ਕਈਆਂ ਲੈ ਕੇ ਆ ਗਿਆ, ਕਹਿੰਦਾ ਕੀ ਕਰਨਾ? ਕਹਿੰਦੇ ਸਕੂਲ ਢਾ ਦੇਣਾ। ਕਿਉਂ? ਹੁਣ ਕਹਿੰਦੇ ਮੈਂ ਪੜ੍ਹ ਹੀ ਗਿਆ ਵਾ ਨਾ, ਹੁਣ ਕੀ ਲੋੜ ਸਕੂਲ ਦੀ। ਅਸੀਂ ਵੀ ਕਈ ਵਾਰੀ ਥੋੜਾ ਜਿਹਾ ਗਿਆਨ ਜਿਹਾ ਸਿੱਖ ਕੇ ਨਾ ਕਹਿੰਦੇ ਹਾਂ ਮਰਿਆਦਾ ਦੀ ਕੀ ਲੋੜ ਹੈ, ਮਰਿਆਦਾ ਆਰੰਭਕ ਹੈ, ਸ਼ੁਰੂਆਤ ਵਿੱਚ। ਉਹ ਕਹਿੰਦਾ ਮੈਂ ਢਾਉਣਾ ਸਕੂਲ ਨੂੰ, ਹੁਣ ਮੈਂ ਜੋ ਪੜ੍ਹ ਗਿਆ। ਉਹਨੇ ਕਿਹਾ ਤੂੰ ਇਕੱਲਾ ਥੋੜੀ ਸੰਸਾਰ ਵਿੱਚ ਜੰਮਿਆ, ਤੇਰੇ ਪਿੱਛੇ ਹੋਰ ਹਜ਼ਾਰਾਂ ਆਉਣੇ ਨੇ, ਉਹਨਾਂ ਨੇ ਪੜ੍ਹਨਾ ਇਹਦੇ ਵਿੱਚ, ਉਹਨਾਂ ਨੂੰ ਲੋੜ ਹੈ ਸਕੂਲ ਦੀ। ਚਲੋ ਬੰਦਾ ਪੜ੍ਹ ਜਾਏ, ਫਿਰ ਤੇ ਗੱਲ ਕਰਨੀ ਫੱਬਦੀ ਵੀ, ਬੰਦਾ ਗਿਆ ਵੀ ਕਿਤੇ ਨਹੀਂ, ਅੜਿਆ ਵੀ ਉੱਥੇ ਬੈਠਾ, ਫਿਰ ਵੀ ਕਹਿੰਦਾ ਜੀ ਮਰਿਆਦਾ ਦੀ ਲੋੜ ਨਹੀਂ ਰਹੀ। ਇਹ ਸਾਰੀਆਂ ਚੀਜ਼ਾਂ ਸਾਜਿਸ਼ ਨੇ, ਇਸ ਬੜੇ ਸੁੰਦਰ ਮਹਿਲ ਨੂੰ ਹਿਲਾਉਣ ਵਾਸਤੇ ਸਿੱਖੀ ਨੇ। ਇਹਦੇ ਤੋਂ ਵੱਧ ਹੋਰ ਕਿਤੇ ਕੋਈ ਸੰਸਾਰ ਵਿੱਚ ਇਸ ਤਰ੍ਹਾਂ ਦੀ ਮੂਰਤ ਨਹੀਂ ਮਿਲਦੀ ਜਿਹਨੂੰ ਰੱਬ ਨੇ ਪ੍ਰਵਾਨ ਕੀਤਾ ਹੋਵੇ, ਜਿਹਨੂੰ ਰੱਬ ਨੇ ਘੜਿਆ ਹੈ। ਘੜਿਆ ਵੀ ਨਹੀਂ, ਸਾਰੇ ਧਰਮ ਘੜੇ ਗਏ ਨੇ, ਸਿੱਖ ਧਰਮ ਘੜਿਆ ਨਹੀਂ ਗਿਆ, ਸਿੱਖ ਦਾ ਸਰੂਪ ਬਣਾਇਆ ਨਹੀਂ ਗਿਆ, ਸਿਰਫ ਪ੍ਰਵਾਨ ਕੀਤਾ ਗਿਆ ਜਿਵੇਂ ਦਾ ਕੁਦਰਤ ਨੇ ਬਣਾਇਆ। ਜੇ ਦੁਨੀਆਂ ਵਿੱਚ ਕੋਈ ਨੇਚਰਲੀ ਧਰਮ ਹੈ ਤੇ ਉਹ ਕੇਵਲ ਸਿੱਖ ਧਰਮ ਹੀ ਹੈ ਕਿ ਜਿਵੇਂ ਦਾ ਕੁਦਰਤ ਨੇ ਬੰਦਾ ਬਣਾਇਆ ਉਹਨੂੰ ਉਸੇ ਤਰ੍ਹਾਂ ਰਹਿਣ ਦਿਓ, ਸਾਬਤ ਰਹਿਣ ਦਿਓ ਉਸਨੂੰ। ਪਰ ਇਹ ਏਜੰਟਬਾਜ਼ੀ ਜਿਹੜੀ ਹੈ, ਇੱਕ ਇੱਕ ਛੱਡਿਆ ਹੋਇਆ ਇੱਕ ਇੱਕ ਪਿੰਡ ਵਿੱਚ, ਵੀ ਤੁਸੀਂ ਇਹਨਾਂ ਦੇ ਵਿਸ਼ਵਾਸ ਜਿਹੜੇ ਨੇ ਉਹ ਤੋੜਨੇ ਨੇ ਕਿਸੇ ਤਰ੍ਹਾਂ। ਇਹ ਹੁਣ ਸਾਡੀ ਕਮਜ਼ੋਰੀ ਹੈ ਕਿ ਅਸੀਂ ਵੀ ਮੇਲਿਆਂ ਤੱਕ ਸੀਮਤ ਰਹਿ ਗਏ, ਜਿੱਥੇ ਭੀੜ ਹੋਈ ਉੱਥੇ ਜਲੇਬ ਖਾਧੇ ਚਲੇ ਗਏ, ਨਾ ਕੁਝ ਪੜ੍ਹਨਾ ਨਾ ਸੁਣਨਾ ਨਾ ਜਵਾਬ ਹੈ ਸਾਡੇ ਕੋਲ, ਇਹ ਸਾਡੀ ਕਮਜ਼ੋਰੀ ਹੈ, ਨਾ ਕਿਤੇ ਸੰਗਤ ਹੈ, ਗੱਲ ਸਿਰਫ ਮਾਰਿਆਂ ਬਕਾਰਿਆਂ ਤੱਕ ਲੰਗਰਾਂ ਤੱਕ ਸੀਮਤ ਰਹਿ ਗਈ। ਸਾਡੇ ਵਿੱਚ ਜੋੜ ਨਹੀਂ, ਸੰਗਤ ਨਹੀਂ ਕਿ ਅਸੀਂ ਕਿਸੇ ਚੀਜ਼ ਨੂੰ ਇਹ ਜਥੇਬੰਦਕ ਕਰ ਸਕੀਏ ਔਰ ਉਹਨੂੰ ਸਾਫ਼ ਸਾਫ਼ ਕਹਿ ਸਕੀਏ। ਲੜਾਈ ਤੇ ਕੋਈ ਬਹੁਤੀ ਵੱਡੀ ਗੱਲ ਨਹੀਂ ਨਾ, ਜੇ ਕਿਸੇ ਨੇ ਕਿਹਾ ਡਾਂਗ ਚੁੱਕ ਲਈ ਇਹਦਾ ਜਵਾਬ ਦਿਓ, ਉਹਦੇ ਨਾਲ ਮਸਲੇ ਹੱਲ ਨਹੀਂ ਹੁੰਦੇ। ਜਿਹੜਾ ਬੰਦਾ ਸਵਾਲ ਕਰਦਾ ਉਹ ਸਵਾਲ ਦਾ ਜਵਾਬ ਦਿਓ ਤਾਂ ਉਹ ਰੁਕੇਗਾ, ਨਹੀਂ ਤੇ ਉਹ ਜਿੱਤ ਜਾਏਗਾ। ਜੇ ਤੁਸੀਂ ਡਾਂਗ ਚੁੱਕ ਲਏ, ਉਹ ਤਲਵਾਰ ਚੁੱਕਣ ਦੀ ਥਾਂ ਬੜੀ ਦੂਰ ਜਾ ਕੇ ਆਉਂਦੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਲਵਾਰ ਚੁੱਕੀ ਸੀ। ਇਸ ਕਰਕੇ ਵਿਸ਼ਟ ਕਿਹੜਾ ਪ੍ਰਵਾਨ ਵਿਚੋਲਾ, ਜਿਨੇ ਸਾਰੀ ਚੀਜ਼ ਨੂੰ ਇੱਕਦਮ ਆਲ ਰਾਊਂਡਰ ਹੈ, ਮਰਿਆਦਾ ਨੂੰ ਵੀ ਵੇਖ ਲੈਂਦਾ ਹੈ, ਮਰਿਆਦਾ ਤੋਂ ਅੱਗੇ ਨਿਕਲਣ ਦੀ ਜਾਂਚ ਵੀ ਸਿੱਖ ਲੈਂਦਾ। ਤਾਂ ਇਸ ਤਰ੍ਹਾਂ ਦਾ ਜਿਹੜਾ ਮਨੁੱਖ ਸੱਚ ਦੇ ਵਿੱਚ ਟਿਕਿਆ ਰਹਿੰਦਾ ਹੈ, ਸਰ ਸੰਦੇਹ ਆਕਾਸ਼ ਕੋ, ਇੱਥੇ ਉਦਾਹਰਨ ਦਿੱਤੀ। ਫਿਰ ਜਿਹੜਾ ਇਸ ਤਰ੍ਹਾਂ ਦਾ ਗੁਰਮੁਖ ਜਿਹਦੇ ਉੱਤੇ ਵਿਆਖਿਆ ਕੀਤੀ ਗਈ, ਜੇ ਕੋਈ ਮੂਰਖ ਬੰਦਾ ਉਹਨੂੰ ਵਿਰੋਧ ਕਰਨਾ ਚਾਹੁੰਦਾ, ਉਸ ਨੂੰ ਖਤਮ ਕਰਨਾ ਚਾਹੁੰਦਾ, ਭਾਵ ਉਹਦੀ ਬਦਨਾਮੀ ਕਰਨਾ ਚਾਹੁੰਦਾ, ਤੇ ਉਸ ਮੂਰਖ ਦੀ ਇਸ ਤਰ੍ਹਾਂ ਦੀ ਹਰਕਤ ਹੈ ਜਿਵੇਂ ਕੋਈ ਆਦਮੀ ਤੀਰ ਲੈ ਕੇ ਕਵੇ ਮੈਂ ਆਕਾਸ਼ ਨੂੰ ਪਾੜ ਦੇਣਾ। ਸਰ, ਸਰ ਕਹਿੰਦੇ ਨੇ ਤੀਰ, ਸੰਧੇ ਦਾ ਅਰਥ ਹੈ ਸੂਦ ਲੈਣਾ, ਖਿੱਚ ਲੈਣਾ, ਨਿਸ਼ਾਨਾ ਲਾਉਣਾ। ਗੁਰਮੁਖ ਦੇ ਨਾਲ ਅੜਨ ਵਾਲਾ ਵਿਅਕਤੀ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਮੂਰਖ ਆਕਾਸ਼ ਵੱਲ ਤੀਰ ਖਿੱਚਦਾ ਹੈ ਕਿ ਮੈਂ ਆਕਾਸ਼ ਨੂੰ ਤੀਰ ਮਾਰਨਾ, ਕਿਉਂ ਪਹੁੰਚੇ ਬਾਣ, ਪਰ ਆਕਾਸ਼ ਤੱਕ ਕਿਵੇਂ ਬਾਣ ਜਾ ਸਕਦਾ? ਆਕਾਸ਼ ਦੇ ਅਰਥ ਖਾਲੀ, ਗੁਰਮੁਖ, ਉਹਦੇ ਤੱਕ ਜਾ ਹੀ ਨਹੀਂ ਕੋਈ ਸਕਦਾ। ਗੁਰਮੁਖ ਸਰੀਰ ਵੀ ਨਹੀਂ ਹੈ, ਉਹਦੇ ਤੱਕ ਕੋਈ ਚੀਜ਼ ਨਹੀਂ ਜਾ ਸਕਦੀ, ਇਸ ਲਈ ਉਹਨੂੰ ਕੋਈ ਖਤਮ ਹੀ ਨਹੀਂ ਕਰ ਸਕਦਾ। ਕਿਉਂ ਪਹੁੰਚੇ ਬਾਣ, ਅੱਗੇ ਉਹ ਅਗੰਮ ਹੈ, ਉਹ ਬਹੁਤ ਵੱਡਾ ਹੈ, ਉਹਦੇ ਵਿੱਚ ਅਗੰਮ ਦਾ ਨਿਵਾਸ ਹੈ। ਵਾਹੇਦੜ ਜਾਣ, ਵਾਹੁਣ ਵਾਲਾ ਹੀ ਆਪਣੇ ਹੀ ਤੀਰ ਦਾ ਸ਼ਿਕਾਰ ਬਣ ਜਾਂਦਾ ਹੈ। ਵਾਹੇਦੜ ਦੇ ਅਰਥ ਨੇ ਤੀਰ ਵਾਹੁਣ ਵਾਲਾ, ਉਹ ਆਪ ਜਿਹੜਾ ਆਕਾਸ਼ ਵੱਲ ਤੀਰ ਚਲਾਉਂਦਾ ਹੈ, ਉਹ ਤੀਰ ਇੱਕ ਦਿਨ ਵਾਪਸ ਮੁੜ ਆਉਂਦਾ ਹੈ, ਕਿਉਂਕਿ ਉਹਨੇ ਉੱਪਰ ਨੂੰ ਚਲਾਇਆ, ਉਹਦੇ ਵੱਲ ਵਾਪਸ ਮੁੜਦਾ। ਇਸ ਲਈ ਉਹ ਜਿਹੜਾ ਤੀਰ ਜਿੰਨੀ ਸ਼ਕਤੀ ਨਾਲ ਉੱਪਰ ਨੂੰ ਜਾ ਰਿਹਾ ਸੀ ਉਨੀ ਸ਼ਕਤੀ ਨਾਲ ਉਹਦੇ ਉੱਤੇ ਵਰਦਾ ਪਰਤ ਕੇ, ਉਹ ਸ਼ਿਕਾਰ ਹੋ ਜਾਂਦਾ, ਉਹਦਾ ਆਪਣਾ ਜੀਵਨ ਉਹਦਾ ਸ਼ਿਕਾਰ ਬਣ ਜਾਂਦਾ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਪਵਿੱਤਰ ਸਲੋਕ ਦੇ ਅੰਦਰ ਇਹ ਕਿਰਪਾ ਕੀਤੀ ਹੈ ਕਿ ਪਰਖਣ ਵਾਲਾ ਆਪਣੇ ਆਪ ਨੂੰ ਪਰਖੇ ਔਰ ਇਸ ਤਰ੍ਹਾਂ ਝਗੜਿਆਂ ਤੋਂ ਉੱਚਾ ਉੱਠ ਕੇ ਮਹਿਮਾਨ ਵਾਂਗੂ ਪ੍ਰਾਹੁਣੇ ਵਾਂਗ ਸੰਸਾਰ ਵਿੱਚ ਜੀਵੇ। ਇਹ ਸਿੱਖਿਆਵਾਂ ਸਾਡੇ ਜੀਵਨ ਵਿੱਚ ਵਸਣ, ਅਰਦਾਸ ਕਰੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।